ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖੇ ਅਨ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਭਈ ਸੇਵ ਆਪਣੇ ਬਾਲਕ ਆਪ ਰੱਖੇ ਅਨ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੇ ਅਨ ਜਾ ਕਾ ਵੱਡ ਪਰਤਾਪ ਦੁਖ ਹਮਾਰੇ ਬਖਸ਼ਿਆ ਨਾ ਆਪਣੀ ਕਲ ਤਾਰੀ ਮਨ ਬਾਂਸ਼ਤ ਫਲ ਦਿੱਤੇ ਨਾ ਨਾਨਕ ਬਲਿਹਾਰੀ ਦੁਖ ਹਮਾਰੇ ਬਖਸ਼ਿਆ ਨਾ ਆਪਣੀ ਕਲ ਤਾਰੀ ਮਨ ਬਾਂਸ਼ਤ ਫਲ ਦਿੱਤੇ ਨਾ ਨਾਨਕ ਬਲਿਹਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸਰਬੱਤ ਸੰਗਤਾਂ ਨੂੰ ਮਹਾਰਾਜ ਨੇ ਪਾਵਨ ਦਰਸ਼ਨ ਦੀਦਾਰਿਆਂ ਲਈ ਆਪਣੇ ਦਰ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਹੈ ਕਿਉਂਕਿ ਗੁਰਸਿੱਖ ਅਰਦਾਸ ਬੇਨਤੀ ਹੀ ਕਰ ਸਕਦਾ ਹੈ ਪਰ ਜਦੋਂ ਇਹ ਮਨਜ਼ੂਰ ਹੁੰਦੀ ਹੈ ਬੇਨਤੀ ਉਦੋਂ ਹੀ ਇਹੋ ਜਿਹਾ ਸੁਭਾਗ ਪ੍ਰਾਪਤ ਹੁੰਦਾ ਹੈ। ਸੰਗਤਾਂ ਧੰਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਲਈ ਰੋਜ਼ ਹੀ ਅਰਦਾਸਾਂ ਕਰਦੀਆਂ ਹਨ ਭਾਈ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਹਨ ਕਿ ਸਾਨੂੰ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਣ, ਪਵਿੱਤਰ ਸਰੋਵਰ ਦੇ ਮਹਾਰਾਜ ਇਸ਼ਨਾਨ ਬਖਸ਼ ਦੇਣ। ਸਤਿਗੁਰੂ ਜੀ ਨੇ ਉਸ ਭਾਗ ਬਖਸ਼ਿਸ਼ ਕੀਤਾ ਹੈ। ਸੋ ਸਰਬੱਤ ਸੰਗਤਾਂ ਵਡਭਾਗੀ ਹਨ, ਅੰਮ੍ਰਿਤ ਵੇਲੇ ਤੋਂ ਹੀ ਬਲਕਿ ਅੱਠੇ ਪਹਿਰ ਹੀ ਜਿੱਥੇ ਪਰਮਾਤਮਾ ਦੇ ਨਾਮ ਦੀ ਵਰਖਾ ਹੁੰਦੀ ਹੈ, ਅੰਮ੍ਰਿਤ ਬਾਣੀ ਹਮੇਸ਼ਾ ਹੀ ਉਚਾਰੀ ਜਾਂਦੀ ਹੈ, ਉਹ ਪਾਵਨ ਦਰਬਾਰ ਤਾਂਝੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਮਹੱਤਤਾ ਮਹਾਨਤਾ ਦਰਸਾਉਂਦਿਆਂ ਇਹ ਬਾਣੀ ਫਰਮਾਈ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾ ਤੂੰ ਸੋਹਿਆ। ਇਹ ਨਹੀਂ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੋਈ ਇਹਦੇ ਬਾਰੇ ਪਤਾ ਨਹੀਂ ਸੀ ਕਿ ਦੁਨੀਆਂ 'ਚ ਹੋਰ ਵੀ ਸੁੰਦਰ ਚੀਜ਼ਾਂ ਹੈਗੀਆਂ। ਨਹੀਂ, ਉਹ ਤਾਂ ਤ੍ਰਿਲੋਕੀ ਦੇ ਮਾਲਕ ਨੇ, ਉਹ ਸਭ ਕੁਝ ਜਾਣੀ ਜਾਣਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਸਮਝਾਉਣ ਵਾਸਤੇ ਡਿੱਠੇ ਸਭੇ ਥਾਵ, ਕਹਿੰਦੇ ਭਾਈ ਸਾਰੀਆਂ ਹੀ ਥਾਵਾਂ ਵੇਖੀਆਂ, ਨਹੀਂ ਤੁਧ ਜਿਹੇ ਆ, ਆਪ ਜੀ ਵਰਗਾ ਹੋਰ ਕੋਈ ਸਥਾਨ ਨਹੀਂ, ਭਾਵ ਹਰਿਮੰਦਰ ਸਾਹਿਬ ਵਰਗੀ ਹੋਰ ਕੋਈ ਜਗ੍ਹਾ ਨਹੀਂ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਸੋ ਭਾਗਾਂ ਵਾਲੀਆਂ ਸੰਗਤਾਂ ਜਿੰਨੀਆਂ ਵੀ ਪਹੁੰਚੀਆਂ ਹਨ ਭਾਈ, ਜ਼ਰੂਰ ਇਸ ਗੱਲ ਦਾ ਖਿਆਲ ਰੱਖਿਓ ਕਿ ਇੱਥੇ ਪਹੁੰਚ ਕੇ ਵੀ ਕਈ ਵਾਰ, ਕਿਉਂਕਿ ਮਨ ਸ਼ੈਤਾਨ ਦਾ ਘਰ ਹੈ, ਇੱਥੇ ਆ ਕੇ ਵੀ ਆਲਸ ਕਰ ਜਾਂਦਾ ਕਿ ਚਲੋ ਦਰਸ਼ਨ ਕਰ ਲਏ, ਇਸ਼ਨਾਨ ਕੀ ਕਰਨਾ, ਚਲੋ ਪ੍ਰਕਰਮਾ 'ਚ ਹੀ ਮੱਥਾ ਟੇਕ ਲਿਆ, ਹਰਿਮੰਦਰ ਸਾਹਿਬ ਦੇ ਅੰਦਰ ਕੀ ਜਾਣਾ। ਨਹੀਂ ਭਾਈ, ਇਹ ਸਮਾਂ ਪਤਾ ਨਹੀਂ ਕਦੋਂ ਬਾਅਦ 'ਚ ਮਿਲੇ ਨਾ ਮਿਲੇ, ਇਹ ਤਾਂ ਉਹਦੇ ਵੱਸ ਹੈ, ਪਰਮਾਤਮਾ ਦੇ। ਪਰ ਜਦੋਂ ਆਪਾਂ ਇੱਥੇ ਪਹੁੰਚ ਹੀ ਗਏ, ਫਿਰ ਇਹ ਜ਼ਰੂਰ ਖਿਆਲ ਰੱਖੋ ਕਿ ਅਸੀਂ ਦਰਸ਼ਨ ਵੀ ਕਰਨੇ ਹਨ ਅਤੇ ਇਸ਼ਨਾਨ ਵੀ ਕਰਨਾ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਆਪ ਸੰਗਤਾਂ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿੰਨੇ ਮਰਜ਼ੀ ਕਲਯੁੱਗ ਦੇ ਹੋਰ ਕਰਮ ਹੋ ਜਾਣ, ਅਨੁਕਰਮ ਕੀ ਬਹੁਤ ਤੇਰੇ, ਜੋ ਕੀਜੈ ਸੋ ਬੰਧਨ ਪੈਰੇ, ਕਰੋਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏ ਦਾ। ਫਿਰ ਕਹਿੰਦੇ ਕੀ ਕਰਨਾ ਚਾਹੀਦਾ ਭਾਈ, ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਜ ਧਿਆਨਾ, ਆਪ ਤਰ੍ਹਾਂ ਸਗਲੇ ਕੁਲ ਤਾਰੇ, ਹਰ ਦਰਗਹਿ ਪਤਸੋ ਜਾਏਦਾ। ਕਹਿੰਦੇ ਭਾਈ ਐਸਾ ਗੁਰੂ ਕਾ ਕੀਰਤਨ ਹੈ ਜਿਹਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਸੋਢੀ ਸੁਲਤਾਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹਨ, ਉਸ ਹੁਕਮ ਦੀ ਕਥਾ ਵਿਚਾਰ ਕਰਨ ਦਾ ਸਮਾਂ ਸੁਭਾਗ ਆਇਆ ਹੈ। ਸਤਿਗੁਰੂ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸਾ ਦੇਣ, ਕਿਉਂਕਿ ਨਿਤਾ ਪ੍ਰਤੀ ਗੁਰਸਿੱਖ ਬੜੀ ਰੀਝ ਨਾਲ, ਸ਼ਰਧਾ ਨਾਲ, ਭਾਵਨਾ ਦੇ ਨਾਲ ਇਹ ਆਸ ਲਾ ਕੇ ਬੈਠੇ ਹੁੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਫਰਮਾਨ ਕੀ ਆਉਂਦਾ ਹੈ, ਅੱਜ ਦਾ ਸ੍ਰੀ ਮੁੱਖ ਵਾਕ ਕੀ ਆਉਂਦਾ ਹੈ। ਸੋ ਇਸ ਵਾਸਤੇ ਆਓ ਮਨ ਚੇਤੀਆਂ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਚਰਨਾਂ ਵਿੱਚ ਸ਼ਰਧਾ ਭਾਵਨਾ ਨਾਲ ਜੁੜ ਕੇ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰੀਏ। ਮਹਾਰਾਜ ਪੰਚਮ ਪਾਤਸ਼ਾਹ ਜੀ ਜੋ ਜਗਤ ਜਲੰਦੇ ਨੂੰ ਤਾਰਨ ਵਾਸਤੇ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਇੱਥੇ ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖ ਸੰਗਤਾਂ ਦੀਆਂ ਬੇਨਤੀਆਂ ਸਰਵਣ ਕਰਕੇ ਕੁਝ ਸ਼ਬਦ ਉਚਾਰਨ ਕੀਤੇ ਸਨ। ਜਦੋਂ ਸਾਹਿਬਜ਼ਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਕਿਉਂਕਿ ਉਹਦੇ ਤੋਂ ਪਹਿਲਾਂ ਕਈ ਯਤਨ ਹੋਏ, ਈਰਖਾਵਸ ਪਿਰਥੀਏ ਨੇ, ਬੀਬੀ ਕਰਮੋ ਨੇ, ਹੋਰ ਇਤਾਦਕ ਜਿਹੜੇ ਯਤਨ ਕੀਤੇ ਕਿ ਸਾਹਿਬਜ਼ਾਦਾ, ਪਹਿਲਾਂ ਤਾਂ ਮਨ ਵਿੱਚ ਇਹ ਸੀ ਕਿ ਇੱਥੇ ਉਹਨਾਂ ਦਾ ਆਉਣਾ ਹੀ ਨਹੀਂ ਹੋਵੇਗਾ, ਸਾਹਿਬਜ਼ਾਦੇ ਦਾ ਅਵਤਾਰ ਹੀ ਨਹੀਂ ਹੋਵੇਗਾ। ਫਿਰ ਜਦੋਂ ਉਹ ਆ ਹੀ ਗਏ, ਫਿਰ ਯਤਨ ਕੀਤਾ ਕਿ ਉਹਨਾਂ ਨੂੰ ਕਿਸੇ ਢੰਗ ਦੇ ਨਾਲ ਖਤਮ ਕਰ ਦਿੱਤਾ ਜਾਵੇ। ਇਤਿਹਾਸ ਆਪ ਜਾਣਦੇ ਹੋ, ਕਦੇ ਜੋਗੀ ਤੋਂ ਸੱਪ ਛਡਾਉਣਾ ਕੀਤਾ, ਕਦੇ ਦਾਈ ਦੇ ਥਣਾਂ ਨੂੰ ਦੁੱਧ ਜ਼ਹਿਰ ਲਵਾ ਕੇ ਦੁੱਧ ਚੁੰਘਾਉਣ ਦੇ ਬਹਾਨੇ ਜ਼ਹਿਰ ਦੇਣੀ ਕਰਨ ਦਾ ਯਤਨ ਕੀਤਾ ਹੈ, ਤਦ ਕਈ ਯਤਨ ਕੀਤੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੰਗਤਾਂ ਨੇ, ਮਹਾਰਾਜ ਆਪ ਕਿਰਪਾ ਕਰੋ, ਰਹਿਮਤ ਕਰੋ, ਸਾਹਿਬਜ਼ਾਦੇ ਦੀ ਹਰ ਪ੍ਰਕਾਰ ਰੱਖਿਆ ਹੋਣੀ ਚਾਹੀਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਕੇ ਫਰਮਾਉਂਦੇ ਹਨ ਕਿ ਭਾਈ ਇਹ ਤਾਂ ਅਕਾਲ ਪੁਰਖ ਹੈ, ਸਭ ਦੀ ਰੱਖਿਆ ਕਰਨ ਵਾਲਾ, ਭਾਵੇਂ ਪ੍ਰਥਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਇਹ ਉਪਦੇਸ਼ ਸਭ ਨੂੰ ਸਾਂਝਾ ਹੈ। ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ ਕਿ ਭਾਈ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਦਾ ਆਪ ਹੀ ਮਾਲਕ ਰਾਖਾ ਹੈ, ਉਸਨੇ ਆਪ ਹੀ ਰੱਖਿਆ ਕਰਨੀ ਕੀਤੀ ਹੈ। ਇਹ ਤਾਦਕ ਸਭਨਾਂ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਮਹਾਂ ਉੱਤਮ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਥ ਗੁਰੂ ਆਪ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ।
ਆਪਣੇ ਬਾਲਕ ਆਪ ਰੱਖੇ ਹਨ।
ਕਹਿੰਦੇ ਭਾਈ ਇਹ ਸਾਹਿਬਜ਼ਾਦਾ ਕੇਵਲ ਸਾਡਾ ਨਹੀਂ, ਇਹ ਤੇ ਉਸ ਅਕਾਲ ਪੁਰਖ ਦੀ ਦਾਤ ਹੈ। ਇਹ ਬਾਲਕ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਰੱਖਣਾ ਕੀਤਾ ਹੈ।
ਪਾਰ ਬ੍ਰਹਮ ਗੁਰ ਦੇਵ।
ਮਹਾਰਾਜ ਕਿਸਨੇ ਰੱਖਣਾ ਕੀਤਾ ਹੈ, ਕਿਵੇਂ ਬਚਾਅ ਹੋਇਆ? ਕਹਿੰਦੇ ਭਾਈ ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਮਾਲਕ ਹੈ, ਗੁਰਦੇਵ ਹੈ। ਇਸੇ ਤਰ੍ਹਾਂ ਆਪਣੇ ਬਾਲਕ ਆਪ ਰੱਖੇ ਹਨ। ਜਿੰਨੇ ਦੁਨੀਆਂ ਦੇ ਵਿੱਚ ਬਾਲ ਪੈਦਾ ਹੁੰਦੇ ਨੇ, ਬੱਚੇ ਪੈਦਾ ਹੁੰਦੇ ਨੇ, ਉਹ ਆਪਣੀ ਮਰਜ਼ੀ ਦੇ ਨਾਲ ਸਹੀ ਸਲਾਮਤ ਪੈਦਾ ਨਹੀਂ ਹੋ ਸਕਦੇ। ਸਾਧ ਸੰਗਤ, ਸਤਿਗੁਰੂ ਜੀ ਨੇ ਇਸ ਕਰਕੇ ਗੁਰਬਾਣੀ ਵਿੱਚ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪ੍ਰਤਪਾਲ ਮਾਤਾ ਉਧਰ ਰੱਖ ਹੈ ਲੱਗਣ ਦੇਤ ਨਾ ਸੇਕ, ਸੋਈ ਸਵਾਮੀ ਈਹਾਂ ਰੱਖ ਹੈ ਬੂਝ ਬੁੱਧ ਵਿਵੇਕ। ਜਿਹੜੀਆਂ ਗਰਭਵਤੀ ਔਰਤਾਂ ਹੁੰਦੀਆਂ ਬਹੁਤ ਉਪਾਅ ਕਰਦੀਆਂ, ਯਤਨ ਕਰਦੀਆਂ, ਪੇਟ ਵਿੱਚ ਪਲ ਰਹੇ ਬੱਚੇ ਦੀ ਰੱਖਿਆ ਵਾਸਤੇ ਪੂਰੇ ਸਾਧਨ ਕਰਦੀਆਂ ਹਨ, ਕਿਉਂਕਿ ਮਾਤਾ ਨੂੰ ਹਿੱਤ ਹੁੰਦਾ ਪੁੱਤਰ ਦੇ ਨਾਲ, ਪੈਦਾ ਹੋਣ ਵਾਲੇ ਬੱਚੇ ਦੇ ਨਾਲ, ਬੱਚੀ ਦੇ ਨਾਲ। ਪਰ ਇਸ ਦੇ ਬਾਵਜੂਦ ਇਹ ਕੁਦਰਤ ਦੀ ਨੇਤ ਐਸੀ ਹੁੰਦੀ ਹੈ, ਕਈ ਵਾਰ ਜਨਮ ਲੈਣ ਵਾਲੇ ਬੱਚੇ ਮਰੇ ਪੈਦਾ ਹੋ ਜਾਂਦੇ ਨੇ, ਕਈ ਅਪਾਜ ਪੈਦਾ ਹੋ ਜਾਂਦੇ ਨੇ। ਇਹ ਉਸਦੀ ਰਜਾ ਹੈ ਅਕਾਲ ਪੁਰਖ ਵਾਹਿਗੁਰੂ ਦੀ। ਪਰ ਜੇ ਉਹ ਸਹੀ ਸਲਾਮਤ ਇਸ ਦੁਨੀਆਂ ਵਿੱਚ ਸਾਨੂੰ ਭੇਜਦਾ ਤਾਂ ਇਹ ਸ਼ਕਤੀ ਉਸ ਦੀ ਹੈ, ਇਹ ਕੋਈ ਮਨੁੱਖ ਦੀ ਆਪਣੀ ਸ਼ਕਤੀ ਨਹੀਂ, ਆਪਣੀ ਮਰਜ਼ੀ ਨਹੀਂ। ਅਸੀਂ ਕਿੱਥੇ ਪੈਦਾ ਹੋਣਾ ਹੈ, ਕਿਹੜੀ ਕੁਲ ਵਿੱਚ ਹੋਣਾ ਹੈ, ਇਸਤਰੀ ਪੈਦਾ ਹੋਣਾ, ਪੁਰਸ਼ ਪੈਦਾ ਹੋਣਾ, ਇਹ ਸਾਡੀ ਮਰਜ਼ੀ ਨਹੀਂ, ਇਹ ਮਰਜ਼ੀ ਅਕਾਲ ਪੁਰਖ ਦੀ ਹੈ। ਇਸ ਕਰਕੇ ਸਤਿਗੁਰੂ ਜੀ ਮਿਹਰ ਕਰਦੇ ਨੇ, ਆਪਣੇ ਬਾਲਕ ਆਪ ਰੱਖੇ ਹਨ। ਇਹ ਭਾਈ ਦੁਨੀਆਂ ਦੇ ਵਿੱਚ ਜਿੰਨੇ ਜੀਵ ਜੰਤੂ ਪੈਦਾ ਹੋ ਰਹੇ ਨੇ, ਉਹਨਾਂ ਦੀ ਰੱਖਿਆ ਕਰਨ ਵਾਲਾ ਆਪ ਪਰਮੇਸ਼ਰ ਹੈ। ਅਤੇ ਜਦੋਂ ਅਰਦਾਸ ਵੀ ਕੀਤੀ ਨਾ, ਕੀ ਕਿਹਾ ਫਿਰ ਭਾਈ? ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰਿਆ ਤਿੱਤ ਲਿਹੋ ਉਭਾਰ। ਕਿ ਮਹਾਰਾਜ ਸਮੁੱਚੇ ਜਗਤ ਦੀ ਆਪ ਰੱਖਿਆ ਕਰਨ ਨੂੰ ਸਮਰੱਥ ਹੋ, ਆਪ ਹੀ ਰੱਖਿਆ ਕਰਨ ਵਾਲੇ ਹੋ। ਅਤੇ ਇਹ ਵੀ ਸਤਿਗੁਰੂ ਜੀ ਆਪ ਕਿਰਪਾ ਕਰ ਰਹੇ ਹਨ ਕਿ ਆਪਣੇ ਬਾਲਕ, ਆਪਣੇ ਜੀਵ ਜੰਤ ਜਿੰਨੇ ਸੰਸਾਰ ਵਿੱਚ ਨੇ, ਆਪ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਰੱਖਿਆ ਕੀਤੀ ਹੈ, ਕਿਉਂਕਿ ਉਹ ਪਾਰ ਬ੍ਰਹਮ ਵਾਹਿਗੁਰੂ ਆਪ ਸਾਰਿਆਂ ਦਾ ਗੁਰਦੇਵ ਮਾਲਕ ਹੈ।
ਸੁਖ ਸ਼ਾਂਤ ਸਹਿਜ ਆਨੰਦ ਪਏ।
ਤੇ ਫਿਰ ਭਾਈ ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬਾਲਕ ਦੇ, ਸਾਹਿਬਜ਼ਾਦਾ ਜੀ ਦੇ ਸਹੀ ਸਲਾਮਤ ਹੋਣ ਨਾਲ ਸਾਰੀਆਂ ਸੰਗਤਾਂ ਦੇ ਵਿੱਚ ਬੜੇ ਆਨੰਦ ਮੰਗਲ ਨੇ, ਬੜੀ ਸੁੱਖ ਸ਼ਾਂਤੀ ਪੈਦਾ ਹੋਈ ਹੈ, ਸਾਰੇ ਪਾਸੇ ਆਨੰਦ ਮੰਗਲ ਵਾਜੇ ਵੱਜ ਰਹੇ ਨੇ। ਅਤੇ ਸਤਿਗੁਰੂ ਜੀ ਇਸੇ ਤਰ੍ਹਾਂ ਸੰਸਾਰ ਵਿੱਚ ਫਰਮਾਉਂਦੇ ਨੇ ਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ, ਕਿਰਪਾ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ, ਅਤੇ ਉਦੋਂ ਭਾਈ ਜਦੋਂ ਸਹੀ ਸਲਾਮਤ ਇਹ ਸੰਸਾਰ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ, ਅਤੇ ਫਿਰ ਸਭ ਪਾਸੇ ਵਧਾਈਆਂ ਮਿਲਦੀਆਂ ਨੇ, ਸੁੱਖ ਸ਼ਾਂਤ, ਅਤੇ ਫਿਰ ਸੁਖੀ ਸਾਂਦੀ ਨਾਲ ਨਾਲ ਕੇਵਲ ਵਧਾਈਆਂ ਹੀ ਨਹੀਂ, ਫਿਰ ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਰਾ ਹਰ ਬੰਧ ਬਹਾਲੀ ਦੇ ਵਾਜੇ ਵੱਜਦੇ ਹਨ। ਐਸੀ ਸਤਿਗੁਰੂ ਦੀ ਕਿਰਪਾ ਹੁੰਦੀ ਹੈ।
ਪੂਰਨ ਭਈ ਸੇਵਾ।
ਇਹ ਭਾਈ ਜਿਹੜੀ ਜਨਮਾਂ ਜਨਮਾਂਤਰਾਂ ਦੇ ਵਿੱਚ ਸੇਵਾ ਸਿਮਰਨ ਕੀਤਾ ਕਿ ਸਾਨੂੰ ਮਹਾਰਾਜ ਮਨੁੱਖਾ ਜਨਮ ਪੈਦਾ ਮਿਲ ਜਾਵੇ, ਸਾਨੂੰ ਇਹ ਸੁਭਾਗ ਪ੍ਰਾਪਤ ਹੋ ਜਾਵੇ, ਸਤਿਗੁਰੂ ਜੀ ਨੇ ਉਹ ਸਾਡੀਆਂ ਅਰਦਾਸਾਂ ਬੇਨਤੀਆਂ ਸਾਡਾ ਸਿਮਰਨ ਸੁਣ ਲਿਆ। ਪੂਰਨ ਭਈ ਸੇਵ, ਇਹ ਗੁਰਸਿੱਖੋ, ਜਿਹੜੇ ਗੁਰੂ ਕੇ ਸਿੱਖਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਰ ਤੇ ਸੇਵਾਵਾਂ ਕੀਤੀਆਂ, ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀ ਸ਼ਰਧਾ, ਉਹਨਾਂ ਦਾ ਸਿਮਰਨ ਅਕਾਲ ਪੁਰਖ ਵਾਹਿਗੁਰੂ ਨੇ ਆਪ ਸੁਣਿਆ, ਆਪ ਪ੍ਰਵਾਨ ਕੀਤਾ, ਇਸ ਕਰਕੇ ਭਾਈ ਤੁਹਾਡੀ ਸੇਵਾ ਥਾਏ ਪਾਈ, ਤੁਹਾਡੀਆਂ ਅਰਦਾਸਾਂ ਥਾਏ ਪਈਆਂ ਹਨ, ਇਸ ਕਰਕੇ ਸਾਹਿਬਜ਼ਾਦਾ ਜੀ ਸਹੀ ਸਲਾਮਤ ਹਨ। ਸਤਿਗੁਰੂ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਵਡਿਆਈ ਕਰ ਰਹੇ ਹਨ, ਆਪ ਕਰਨ ਕਾਰਨ ਸਮਰੱਥ ਹਨ, ਪਰ ਸਾਨੂੰ ਤਰੀਕਾ ਦੱਸ ਰਹੇ ਹਨ ਕਿ ਭਾਈ ਇਹ ਦਾਤਾਂ ਹਨ, ਗੁਰੂ ਦੀਆਂ ਦਾਤਾਂ ਹਨ, ਅਕਾਲ ਪੁਰਖ ਵਾਹਿਗੁਰੂ ਦੀਆਂ। ਜਦੋਂ ਸਾਨੂੰ ਦਾਤ ਮਿਲ ਜਾਂਦੀ ਹੈ ਨਾ, ਤੇ ਫਿਰ ਪਹਿਲਾਂ ਸਾਡਾ ਪਿਆਰ ਹੁੰਦਾ ਜਿਹੜਾ ਦਾਤਾਂ ਦੇਣ ਵਾਲਾ, ਹੇ ਵਾਹਿਗੁਰੂ ਅਸੀਂ ਵੱਧ ਤੋਂ ਵੱਧ ਪ੍ਰੇਮ ਜਣਾਉਂਦੇ ਹਾਂ ਕਿ ਸਾਡੀ ਤੇਰੇ ਦਰ ਦੇ ਉੱਪਰ ਸ਼ਰਧਾ ਹੈ, ਤੇਰੇ ਦਰ ਦੇ ਉੱਪਰ ਵਿਸ਼ਵਾਸ ਹੈ। ਪਰ ਜਦੋਂ ਦਾਤ ਪ੍ਰਾਪਤ ਹੋ ਜਾਂਦੀ ਹੈ ਨਾ, ਫਿਰ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹ ਦਾਤਾ ਵਿਸਰ ਜਾਂਦਾ ਹੈ, ਦਾਤਾਂ ਦੇ ਨਾਲ ਪਿਆਰ ਹੋ ਜਾਂਦਾ ਹੈ, ਪੁੱਤਰ ਮੇਰਾ ਹੈ, ਇਹ ਘਰ ਮੇਰਾ ਹੈ, ਇਹ ਦੌਲਤ ਮੇਰੀ ਹੈ, ਪਰ ਦੇਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਦੋਂ ਵੀ ਅੱਗੇ ਦਸ ਵਸਤੂ ਲਈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ, ਇੱਥੋਂ ਤੱਕ ਚਲੇ ਜਾਂਦਾ ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਤੁਹਾਡੀ ਸੇਵਾ ਥਾਏ ਪਈ, ਸੇਵਾ ਅਤੇ ਸਿਮਰਨ, ਸਤਿਗੁਰੂ ਪਾਤਸ਼ਾਹ ਜੀ ਦੇ ਦਰ 'ਤੇ ਪ੍ਰਵਾਨ ਹੋਇਆ ਤਾਂ ਉਸ ਮਾਲਕ ਵਾਹਿਗੁਰੂ ਨੇ ਮਿਹਰ ਕੀਤੀ, ਸੁੱਖ ਸ਼ਾਂਤੀ ਵਰਤੀ ਹੈ, ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ।
ਭਗਤ ਜਨਾ ਕੀ ਬੇਨਤੀ,
ਕਹਿੰਦੇ ਭਾਈ ਆਪਣੇ ਭਗਤਾਂ ਦੀ ਬੇਨਤੀ ਤਾਂ ਹਮੇਸ਼ਾ ਹੀ ਅਕਾਲ ਪੁਰਖ ਵਾਹਿਗੁਰੂ ਸੁਣ ਲੈਂਦਾ ਹੈ। ਆਪਾਂ ਬੇਅੰਤ ਸਾਖੀਆਂ ਵਿਦਵਾਨਾਂ ਪਾਸੋਂ ਸੁਣਦੇ ਹਾਂ, ਗ੍ਰੰਥਾਂ ਵਿੱਚ ਦਰਜ ਹੈ ਕਿ ਭਾਈ ਜਦੋਂ ਅਰਦਾਸ ਹੁੰਦੀ ਹੈ ਨਾ, ਪਰ ਅਰਦਾਸ ਚਿੱਤ ਨਾਲ ਹੋਵੇ, ਫਿਰ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਕਿਉਂ ਨਹੀਂ ਬਿਰਥੀ ਹੁੰਦੀ ਭਾਈ? ਅਰਦਾਸ ਵਿੱਚ ਕੀ ਸ਼ਕਤੀ ਹੈ? ਕਿਉਂਕਿ ਮਹਾਰਾਜ ਜੀ ਫਰਮਾਉਂਦੇ ਨੇ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ, ਉੱਥੇ ਜੋਰ ਕਿਹਦਾ ਚੱਲਦਾ, ਸ਼ਕਤੀ ਕਿਹਦੀ ਚੱਲਦੀ ਹੈ? ਜਿਹਦੇ ਗਾੜੀ ਸਾਡੀ ਅਰਦਾਸ ਹੈ ਨਾ, ਇਹ ਸ਼ਕਤੀ ਉਹਦੀ ਵਰਤਦੀ ਆ, ਮਨੁੱਖ ਦੀ ਆਪਣੀ ਸ਼ਕਤੀ ਨਹੀਂ। ਇਸ ਵਾਸਤੇ ਗੁਰਸਿੱਖੋ, ਸਾਨੂੰ ਸਭਨਾਂ ਨੂੰ ਆਪਾਂ ਨੂੰ ਅਰਦਾਸ ਜ਼ਰੂਰ ਕਰਨੀ ਚਾਹੀਦੀ। ਪੁਰਾਤਨ ਗੁਰਸਿੱਖ ਘਰ ਵਿੱਚੋਂ ਜਦੋਂ ਨਿਤਨੇਮ ਕਰਦੇ, ਨਿਤਨੇਮ ਕਰਕੇ ਕਿਸੇ ਵੀ ਕਾਰਜ 'ਤੇ ਜਾਣਾ ਹੋਵੇ ਤਾਂ ਸਤਿਗੁਰੂ ਦੇ ਚਰਨਾਂ 'ਚ ਖਲੇ ਹੋ ਕੇ ਅਰਦਾਸ ਕਰਕੇ ਫਿਰ ਘਰੋਂ ਚੱਲਦੇ ਕਿ ਵਾਹਿਗੁਰੂ ਅੱਜ ਦਾ ਦਿਨ ਸਫਲਤਾਪੂਰਵਕ ਕਾਰਜ ਰਾਸ ਹੋਣ, ਇਹ ਅਰਦਾਸ ਕਰਦੇ। ਅਤੇ ਗੁਰਸਿੱਖ ਜੇ ਰੋਜ਼ ਅਰਦਾਸ ਕਰੇ, ਮਹਾਰਾਜ ਸਾਨੂੰ ਗੁਰਸਿੱਖਾਂ ਦਾ ਮੇਲ ਹੋਵੇ, ਬਾਣੀ ਪੜ੍ਹਦਿਆਂ ਸਮਾਂ ਗੁਜ਼ਰੇ, ਜਦੋਂ ਇਹ ਅਰਦਾਸ ਹੋਵੇਗੀ ਤਾਂ ਸਤਿਗੁਰੂ ਰਹਿਮਤ ਕਰਨਗੇ, ਕਿਰਪਾ ਕਰਨਗੇ। ਵੱਡੀਆਂ ਵੱਡੀਆਂ ਆਪਾਂ ਘਟਨਾਵਾਂ ਨੂੰ ਜਾਣਦੇ ਹਾਂ, ਕਦੇ ਬਾਬਾ ਬਿਧੀ ਚੰਦ ਜੀ ਦਾ ਧਿਆਨ ਧਰੋ ਕਿ ਜੇ ਮੱਚਦੇ ਭੱਠ ਵਿੱਚ ਵੀ ਅਰਦਾਸ ਕਰਕੇ ਬੈਠ ਗਏ ਨਾ ਮਹਾਰਾਜ, ਚਾਰ ਸਪੇਰੇ ਘੇਰਾ ਪੈ ਗਿਆ, ਅਤੇ ਇਹ ਦਸਾਲੇ ਆਪ ਜੀ ਦੀ ਅਮਾਨਤ ਹੈ ਸੰਗਤਾਂ ਦੀ, ਇਹ ਆਪ ਜੀ ਦੇ ਦਰ 'ਤੇ ਮੈਂ ਪਹੁੰਚਦੇ ਕਰਨੇ ਹੈ, ਅਤੇ ਜੇ ਇਹਨਾਂ ਧਾੜਵੀਆਂ ਨੇ ਮੇਰੇ ਕੋਲ ਖੋਲ੍ਹੇ, ਫੌਜਾਂ ਨੇ ਖੋਲ੍ਹੇ, ਇੱਥੇ ਗੌਰਮੈਂਟ ਦਾ ਘੇਰਾ ਪੈ ਚੁੱਕਿਆ ਹੈ, ਅਤੇ ਮਹਾਰਾਜ ਹੋਰ 'ਤੇ ਕੋਈ ਥਾਂ ਹੀ ਨਹੀਂ। ਅਤੇ ਉਸ ਪਠਿਆਰੇ ਨੂੰ ਪੁੱਛਿਆ ਵੀ ਇੱਥੇ ਲੁਕਣ ਵਾਸਤੇ ਕੋਈ ਜਗ੍ਹਾ ਹੈਗੀ ਹੈ? ਉਹ ਪਹਿਲਾਂ ਹੀ ਤਪਿਆ ਬੈਠਾ ਸੀ ਵਿਚਾਰਾ, ਕਹਿੰਦਾ ਮੇਰੇ ਕੋਲ ਭੱਠਾ, ਹੋਰ 'ਤੇ ਕੁਝ ਹੈ ਨਹੀਂ। ਅਤੇ ਭਾਈ ਚੌਂਕੜਾ ਮਾਰ ਕੇ ਭੱਠ 'ਚ ਹੀ ਬਹਿ ਗਿਆ ਸੀ ਭਾਈ ਬਿਧੀ ਚੰਦ, ਕਿਉਂਕਿ ਸਤਿਗੁਰੂ ਜੀ ਦਾ ਬਾਣੀ ਪੜ੍ਹਨ ਵਾਲਾ ਗੁਰੂ ਕਾ ਸਿੱਖ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਾਕਾ ਜਾਲੇ, ਅੱਗ ਨਹੀਂ ਜਾਲ ਸਕਦੀ। ਇਹ ਗੁਰੂ ਕੇ ਸਿੱਖਾਂ ਦੀ ਅਰਦਾਸ ਹੈ, ਆਪਣੇ ਸਾਹਮਣੇ ਹੈ ਭਾਈ, ਆਪਾਂ ਰੋਜ਼ ਅਰਦਾਸਾਂ ਕਰਦੇ ਹਾਂ, ਬਹੁਤ ਸਾਰੇ ਗੁਰੂ ਕੇ ਸਿੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਰਦਾਸਾਂ ਕਰਦੇ ਆ ਕਿ ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰੋ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ, ਕਰਤਾਰਪੁਰ ਸਾਹਿਬ, ਕਿੰਨੇ ਗੁਰੂ ਕੇ ਪਿਆਰੇ ਧਾਮ ਹਨ ਮਹਾਰਾਜ, ਇਹਨਾਂ ਗੁਰਦੁਆਰਿਆਂ ਸਾਹਿਬ ਦੇ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ। ਅਰਦਾਸ ਕਰਦੇ ਨਾ ਬਹੁਤ ਗੁਰੂ ਕੇ ਸਿੱਖ, ਨੇਤਾ ਪ੍ਰਤੀ ਦੀ ਅਰਦਾਸ ਵਿੱਚ ਅਰਦਾਸ ਹੁੰਦੀ ਹੈ। ਅੱਜ ਤੋਂ 15-18 ਸਾਲ ਪਹਿਲਾਂ ਇੱਕ ਬਜ਼ੁਰਗ ਗੁਰਸਿੱਖ ਭਾਈ ਕੁਲਦੀਪ ਸਿੰਘ ਵਡਾਲਾ ਜਲੰਧਰ ਤੋਂ ਸੰਗਤਾਂ ਲੈ ਕੇ ਨਾ ਬੱਸਾਂ ਭਰ ਕੇ ਉਹ ਡੇਰਾ ਸਾਹਿਬ ਜਾਇਆ ਕਰੇ, ਹਰ ਮੱਸਿਆ 'ਤੇ ਜਾ ਕੇ ਅਰਦਾਸ ਕਰਿਆ ਕਰੇ ਕਿ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸ ਬੰਨ੍ਹ 'ਤੇ ਖਲੋ ਕੇ ਤੁਹਾਡੇ ਗੁੰਬਦ ਦਿਸਦੇ ਨੇ, ਮੁਨਾਰੇ ਦਿਸਦੇ ਨੇ, ਪਰ ਆਹ ਸਮੇਂ ਦੀਆਂ ਸਰਕਾਰਾਂ ਦੀਆਂ ਵੱਟਾਂ ਪਈਆਂ ਹੋਈਆਂ ਵਿੱਚ ਸਾਡੇ ਮਨ ਬੇਵਲ ਨੇ, ਅਸੀਂ ਆਹ ਹੱਦਾਂ ਲੰਘ ਕੇ ਆਪ ਜੀ ਦੇ ਦਰਸ਼ਨ ਨਹੀਂ ਕਰ ਸਕਦੇ। ਸਤਿਸੰਗ ਜੀ, ਜੋਤ ਦੀ ਕੋਈ ਹੱਦ ਨਹੀਂ ਹੁੰਦੀ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ 'ਤੇ ਆਪ ਜੋਤ ਸੀ, ਉਹ ਮੱਕੇ 'ਚ ਵੀ ਜਾ ਸਕਦੇ ਨੇ, ਉਹ ਲੇਹ ਲਦਾਖ 'ਚ ਵੀ ਜਾ ਸਕਦੇ ਨੇ, ਉਹ ਤਿੱਬਤ ਵਿੱਚ ਵੀ ਜਾ ਸਕਦੇ ਨੇ, ਚਾਈਨਾ ਵਿੱਚ ਵੀ ਜਾ ਸਕਦੇ ਨੇ, ਅਤੇ ਜਿੱਥੇ ਜਿੱਥੇ ਵੀ ਸਤਲੁਜ ਗਏ ਅਤੇ ਉਹ ਥਾਂ ਪੂਜਣ ਯੋਗ ਹੋ ਗਿਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉੱਥੋਂ ਦੀਆਂ ਸੰਗਤਾਂ ਪੂਜਦੀਆਂ ਨੇ। ਪਰ ਜੇ ਕੋਈ ਗੁਰੂ ਕਾ ਸਿੱਖ ਸਾਖੀ ਸੁਣ ਲੈਂਦਾ ਵੀ ਫਲਾਨੀ ਥਾਂ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਹ ਕੌਤਕ ਵਰਤਾਏ ਨੇ, ਅਤੇ ਗੁਰੂ ਕਾ ਸ਼ਰਧਾਵਾਨ ਸਿੱਖ ਕੋਈ ਉਸ ਸਥਾਨ ਦੇ ਦਰਸ਼ਨ ਕਰਨੇ ਚਾਹੇ, ਅਤੇ ਫਿਰ ਹਕੂਮਤਾਂ ਦੀਆਂ ਹੱਦਾਂ ਖੜੀਆਂ ਨੇ ਉਸ ਜੋਤ ਦੇ ਵਿਚਕਾਰ। ਅਤੇ ਭਾਈ ਕੁਲਦੀਪ ਸਿੰਘ ਵਡਾਲਾ 3-4 ਬੱਸਾਂ ਹਰ ਮੱਸਿਆ ਤਿਲ ਜਾ ਕੇ ਅਰਦਾਸ ਕਰਦਾ ਰਿਹਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸਾਡੀ ਕੋਈ ਪਾਇਆ ਨਹੀਂ, ਸਾਡੀ ਕੋਈ ਪਹੁੰਚ ਨਹੀਂ, ਅਸੀਂ ਤਾਂ ਸਧਾਰਨ ਸਿੱਖ ਹਾਂ ਆਪ ਜੀ ਦੇ ਨਾਮ ਧਾਰੀਕ ਸਿੱਖ, ਸਾਡੇ 'ਤੇ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋ ਜਾਇਆ ਕਰਨ। ਕਈ ਸਾਲ 11-12 ਸਾਲ ਉਹ ਬਿਨਾਂ ਨਾਗਾ ਜਾਂਦੇ ਰਹੇ, ਅਤੇ ਬਜ਼ੁਰਗ ਹਾਲਤ ਦੇ ਵਿੱਚ ਇੱਕ ਵਾਰੀ ਮੈਨੂੰ ਮਿਲੇ, ਕਹਿੰਦੇ ਸਿੰਘ ਸਾਹਿਬ ਜੀ, ਇਹ ਅਰਦਾਸ ਪੂਰੀ ਹੋਏਗੀ? ਮੈਂ ਕਿਹਾ ਵਡਾਲਾ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਹਨ, ਉਹ ਕਿਰਪਾ ਕਰਨ ਵਾਲੇ ਹਨ, ਆਪਣੇ ਸੱਚੇ ਦਿਲ ਨਾਲ ਹੋਈ ਅਰਦਾਸ। ਇਹ ਵੀ ਗੱਲ ਸੀ ਕਿ ਬਿਨਾਂ ਉਹ ਕਿਸੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਤਰ੍ਹਾਂ ਦੇ ਲੋਕ ਉਹਨਾਂ ਨਾਲ ਸੰਗਤ ਰੂਪ ਵਿੱਚ ਜਾਂਦੇ ਸਨ, ਅਤੇ ਉਸੇ ਸ਼ਰਧਾ ਭਾਵਨਾ ਦੇ ਨਾਲ ਐਜ ਸਿੱਖ ਇੱਕ ਸਿੱਖ ਦੇ ਵਜੋਂ ਅਰਦਾਸ ਕਰਦੇ ਸਨ। ਅਤੇ ਅੱਜ ਭਾਈ ਆਪਾਂ ਵੇਖ ਰਹੇ ਹਾਂ, ਜੇ ਆਪਾਂ ਹੱਦਬੰਦੀ ਦੇ ਹਾਲਾਤ ਵੇਖੀਏ ਤਾਂ ਕੋਈ ਬਹੁਤੇ ਚੰਗੇ ਨਹੀਂ, ਜੇ ਦੋਨਾਂ ਦੇਸ਼ਾਂ ਦੇ ਆਪਾਂ ਸੰਬੰਧ ਵੇਖੀਏ ਤਾਂ ਉਹ ਵੀ ਬਹੁਤੇ ਸਾਜ਼ਗਾਰ ਨਹੀਂ। ਪਰ ਦੇਖੋ, ਅਰਦਾਸ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਕਿਹੋ ਜਿਹਾ ਕੌਤਕ ਵਰਤਾਇਆ। ਅੱਜ ਪਾਕਿਸਤਾਨ ਦੀ ਸਰਕਾਰ ਵੀ, ਭਾਰਤ ਦੀ ਸਰਕਾਰ ਵੀ ਯਤਨਸ਼ੀਲ ਹੈ, ਨੀਂਹ ਪੱਥਰ ਰੱਖੇ ਜਾ ਚੁੱਕੇ ਨੇ ਕਿ ਇਹ ਹੱਦ ਖੁੱਲ੍ਹ ਜਾਏ ਅਤੇ ਗੁਰਸੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਲੈਣ। ਇਹ ਭਾਈ ਕਿਹਦੀ ਸ਼ਕਤੀ ਆ? ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਇਹ ਬੇਨਤੀਆਂ ਜਦੋਂ ਗੁਰੂ ਕੇ ਸਿੱਖ ਦਿਲ ਤੋਂ ਕਰਦੇ ਨੇ, ਸਾਧ ਸੰਗਤ ਅੱਜ ਵੱਖਰੀ ਗੱਲ ਹੈ, ਕਿਉਂਕਿ ਰਾਜਨੀਤਿਕ ਲੋਕਾਂ ਦਾ ਇਹ ਫਿਤਰਤ ਬਣੀ ਹੁੰਦੀ ਹੈ ਕਿ ਇਹਦਾ ਲਾਭ ਮੈਨੂੰ ਮਿਲ ਜੇ, ਮੈਂ ਕਹਾਂ ਮੇਰੇ ਕਰਕੇ ਹੋ ਗਿਆ, ਮੈਂ ਕਹਾਂ ਨਹੀਂ ਇਹ ਤਾਂ ਐਵੇਂ ਕਹਿੰਦਾ ਇਹ ਤਾਂ ਮੇਰੇ ਕਰਕੇ ਹੋ ਗਿਆ। ਨਹੀਂ ਭਾਈ, ਇਹ ਤਾਂ ਗੁਰੂ ਕੇ ਸਿੱਖਾਂ ਦੀ ਅਰਦਾਸ ਕਰਕੇ ਹੋ ਗਿਆ। ਆਪਾਂ ਕਦੇ ਝਾਤੀ ਮਾਰ ਕੇ ਵੇਖੋ, ਹੋ ਸਕਦਾ ਹੀ ਕੋਈ ਸੰਭਵ ਸੀ ਇਹ ਗੱਲ? ਨਹੀਂ, ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਵਾਸਤੇ ਸਭ ਕੁਝ ਸੰਭਵ ਹੈ ਭਾਈ, ਉਹ ਸਭ ਕੁਝ ਕਰਨ ਕਾਰਨ ਸਮਰੱਥ ਹੈ। ਸੋ ਇਹਦੇ ਬਾਵਜੂਦ ਗੁਰਸਿੱਖਾਂ ਨੂੰ ਭਾਰਤ ਸਰਕਾਰ ਦਾ ਵੀ ਅਤੇ ਪਾਕਿਸਤਾਨ ਸਰਕਾਰ ਦਾ ਵੀ, ਪਾਕਿਸਤਾਨ ਦੀ ਪੰਜਾਬ ਦੀ ਸਰਕਾਰ ਦਾ ਵੀ, ਹਿੰਦੁਸਤਾਨ ਦੀ ਪੰਜਾਬ ਦੀ ਸਰਕਾਰ ਦਾ ਵੀ, ਅਤੇ ਹੋਰ ਗੁਰਸਿੱਖ ਦਾ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦਾ ਵਿਸ਼ੇਸ਼ ਕਰਕੇ ਸਾਰਿਆਂ ਦਾ ਸਾਨੂੰ ਭਾਈ ਧੰਨਵਾਦ ਕਰਨਾ ਚਾਹੀਦਾ, ਸਾਰਿਆਂ ਦੀ ਸ਼ਾਬਾਸ਼, ਜਿਹੜੇ ਇਸ ਕਾਰਜ ਲਈ ਦਿਲੋਂ ਚਾਹੁੰਦੇ ਨੇ ਕਿ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਜਾਣ, ਅੱਜ ਵੀ ਸਾਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਕੇ, ਸੇਵਕ ਬਣ ਕੇ ਇਸ ਕਾਰਜ ਲਈ ਜਿੰਨਾ ਅਸੀਂ ਸ਼ਰਧਾ ਭਾਵਨਾ ਨਾਲ ਅੱਗੇ ਵਧਾਂਗੇ, ਸਤਿਗੁਰੂ ਜੀ ਸਾਡੀ ਅਰਦਾਸ ਬੇਨਤੀ ਹੋਰ ਸੁਣਨਗੇ। ਸੋ ਆਓ, ਸਤਿਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ। ਜਿਹੜੇ ਭਾਈ ਭਗਤ ਸੇਵਕ ਸਤਿਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਨੇ, ਮਹਾਰਾਜ ਆਪ ਸੁਣਦਾ। ਇਹ ਨਹੀਂ ਕਿ ਉਦੋਂ ਜਿਹੜੀ ਬੇਨਤੀ ਸਾਹਿਬਜ਼ਾਦਾ ਜੀ ਦੇ ਅਵਤਾਰ ਧਾਰਨ ਵੇਲੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਉਹੋ ਹੀ ਸੁਣੀ। ਨਹੀਂ ਭਾਈ, ਅੱਜ ਵੀ ਗੁਰੂ ਕਾ ਸਿੱਖ ਸ਼ਰਧਾ ਭਾਵਨਾ ਦੇ ਨਾਲ ਰਹਿਤ ਵਿੱਚ ਤਿਆਰ ਬਰ ਤਿਆਰ ਹੋਵੇ, ਰਹਿਤ ਵਿੱਚ ਪਰਪੱਕ ਹੋਵੇ, ਬਾਣੀ 'ਤੇ ਭਰੋਸਾ ਰੱਖੇ, ਨਿੱਤ ਨੇਮੀ ਬਣੇ ਅਤੇ ਵਾਹਿਗੁਰੂ ਦਾ ਸਿਮਰਨ ਕਰੇ। ਅੱਜ ਵੀ ਅਰਦਾਸ ਕਰਦਾ ਅਤੇ ਗੁਰੂ ਕੇ ਸਿੱਖ ਦੀ ਅਰਦਾਸ ਵਾਹਿਗੁਰੂ ਸੁਣਦਾ, ਨੇੜੇ ਹੋ ਕੇ ਸੁਣਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹੀ ਤਾਂ ਅਟਲ ਬਾਣੀ ਹੈ ਭਾਈ, ਇੱਕ ਸਮੇਂ ਦੇ ਅਧੀਨ ਨਹੀਂ ਹੈ, ਸਮਾਂਬੱਧ ਨਹੀਂ ਹੈ, ਇਹ ਤਾਂ ਭਾਈ ਹਮੇਸ਼ਾ ਹੀ ਵਰਤਣ ਵਾਲੀ ਸ਼ਕਤੀ ਹੈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ। ਜਿਹੜੇ ਭਾਈ ਭਾਈ ਪਉ ਭਗਤੀ ਨੂੰ ਧਾਰਨ ਕਰਕੇ ਬੰਦਗੀ ਦੇ ਅੰਦਰ ਰਹਿ ਕੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਨੇ, ਉਹਨਾਂ ਦੀ ਅਰਦਾਸ ਸਤਿਗੁਰੂ ਪਾਤਸ਼ਾਹ ਜੀ ਆਪ ਪ੍ਰਵਾਨ ਕਰ ਲੈਂਦੇ ਹਨ।
ਰੋਗ ਮਿਟਾਏ ਜੇ ਵਾਲੇ ਆਨਾ।
ਦੇਖੋ ਵੱਡੇ ਵੱਡੇ ਰੋਗ ਨੇ, ਚਿੰਤਾ ਵਰਗੇ ਰੋਗ, ਹੰਗਤਾ ਵਰਗੇ ਰੋਗ, ਹੰਕਾਰ ਵਰਗੇ ਰੋਗ, ਕਾਮ ਕ੍ਰੋਧ ਵਰਗੇ ਰੋਗ। ਆ ਭਾਈ ਕਿਸੇ ਨੂੰ ਬੁਖਾਰ ਚੜ੍ਹ ਜਾਣਾ, ਕਿਸੇ ਨੂੰ ਤਾਪ ਚੜ੍ਹ ਜਾਣਾ, ਇਹ ਤਾਂ ਛੋਟੇ ਰੋਗ ਨੇ, ਇਹਨਾਂ ਵਾਸਤੇ ਤਾਂ ਦੁਨੀਆਂ ਦੇ ਡਾਕਟਰ ਕੁਝ ਨਾ ਕੁਝ ਇਲਾਜ ਕਰ ਸਕਦੇ ਨੇ। ਪਰ ਭਾਈ ਜਿਹੜੇ ਹਉਮੈਂ ਦਾ ਰੋਗ ਹੈ, ਹੰਕਾਰ ਦਾ ਰੋਗ ਹੈ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਮਨੁੱਖ ਦੇ ਇਹ ਰੋਗ ਵੀ ਸਤਿਗੁਰੂ ਪਾਤਸ਼ਾਹ ਜੀ ਨਿਮਿਰਤ ਕਰ ਦਿੰਦੇ ਨੇ, ਇਹ ਰੋਗ ਵੀ ਫਿਰ ਨੇੜੇ ਨਹੀਂ ਆਉਂਦੇ। ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਇਹ ਵੱਡੇ ਵੱਡੇ ਰੋਗ ਵੀ ਖਤਮ ਹੋ ਜਾਂਦੇ ਹਨ।
ਜਾ ਕਾ ਵੱਡ ਪ੍ਰਤਾਪ,
ਕਿਉਂਕਿ ਇਹ ਜਿਹੜੇ ਰੋਗ ਨੇ ਇਹਨਾਂ ਦੀ ਵੀ ਬੜੀ ਵੱਡੀ ਸ਼ਕਤੀ ਹੈ, ਵੱਡਿਆਂ ਵੱਡੇ ਦੀਆਂ ਭਵਾਟਣੀਆਂ ਖਵਾ ਦਿੰਦੇ ਨੇ। ਜਿਹੜੇ ਹੋਹੰਗਤਾਂ ਦੇ ਰੋਗ ਨੇ ਨਾ, ਇਹ ਵੀ ਬੜੇ ਵੱਡੇ ਨੇ, ਪਰ ਜਿਹਦੇ ਆਪਾਂ ਜਿਹਦੇ ਸਨਮੁਖ ਅਰਦਾਸ ਕਰਨੀ ਹੈ, ਉਹਦਾ ਪ੍ਰਤਾਪ ਹੀ ਏਡਾ ਵੱਡਾ, ਉਹਦੀ ਸ਼ਕਤੀ ਏਡੀ ਵੱਡੀ ਹੈ। ਆਪਾਂ ਰਾਤ ਦੇ ਸਮੇਂ ਦੇਖਦੇ ਹਾਂ ਨਾ, ਚੰਦਰਮਾ ਦੀ ਬੜੀ ਰੋਸ਼ਨੀ ਦਿਸਦੀ ਹੈ, ਤਾਰੇ ਵੀ ਚਮਕਦੇ ਨੇ ਆਕਾਸ਼ ਦੇ ਵਿੱਚ, ਕੋਈ ਜਹਾਜ਼ ਹਵਾਈ ਜਹਾਜ਼ ਜਾ ਰਿਹਾ ਹੋਵੇ ਉਹਦੀਆਂ ਲੈਂਟਾਂ ਚਮਕਦੀਆਂ ਨੇ, ਪਰ ਜਦੋਂ ਸੂਰਜ ਚੜ੍ਹ ਪੈਂਦਾ ਹੈ ਆਕਾਸ਼ ਦੇ ਇਹ ਪ੍ਰਕਾਸ਼ ਖਤਮ ਹੋ ਜਾਂਦੇ ਨੇ, ਕਿਉਂਕਿ ਉਹਦੇ ਨਾਲੋਂ ਵੱਡਾ ਪ੍ਰਤਾਪ ਪ੍ਰਕਾਸ਼ਿਕ ਪ੍ਰਗਟ ਹੋ ਗਿਆ। ਇਸ ਵਾਸਤੇ ਭਾਈ ਭਾਵੇਂ ਇਹ ਸ਼ਕਤੀਸ਼ਾਲੀ ਨੇ ਰੋਗ, ਪਰ ਜਿਹੜੀ ਸ਼ਕਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੈ, ਨਾਮ ਦੀ ਹੈ, ਗੁਰੂ ਸਾਹਿਬ ਜੀ ਦੀ ਹੈ, ਇਹ ਵੱਡਾ ਪ੍ਰਤਾਪ ਹੈ। ਇਸ ਕਰਕੇ ਭਾਈ ਮਹਾਰਾਜ ਕਹਿੰਦੇ ਇਹਨਾਂ ਰੋਗਾਂ ਤੋਂ ਰਹਿਤ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਬਖਸ਼ ਦਿੰਦੇ ਨੇ, ਕਿਉਂਕਿ ਉਹਦਾ ਏਡਾ ਵੱਡਾ ਪ੍ਰਤਾਪ ਹੈ।
ਦੁੱਖ ਹਮਾਰੇ ਬਖਸ਼ਿਆ ਨਾ।
ਅਸੀਂ ਤੇ ਭਾਈ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੀ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਇੰਨੇ ਅਸੀਂ ਤਾਂ ਦੁੱਖਾਂ ਦੇ ਭਰੇ ਹੋਏ ਹਾਂ, ਗਿਣੇ ਨਹੀਂ ਜਾ ਸਕਦੇ, ਇੰਨੇ ਸਾਡੇ ਵਿੱਚ ਔਗਣ ਹਨ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਇਹ ਕੌਣ ਬਖਸ਼ ਸਕਦਾ, ਕੋਈ ਇੱਕ ਗੁਨਾਹ ਬਖਸ਼ ਦੇਵੇਗਾ, ਕੋਈ ਦੋ ਬਖਸ਼ ਦੇਵੇਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਾਰੇ ਹੋ ਜਾਏ, ਜਿਹੜਾ ਭਾਈ ਅਨੇਕਾਂ ਹੀ ਦੁੱਖਾਂ ਨੂੰ, ਕਲੇਸ਼ਾਂ ਨੂੰ, ਔਗਣਾਂ ਨੂੰ, ਵਿਕਾਰਾਂ ਨੂੰ ਕੱਟਣ ਵਾਸਤੇ ਸਮਰੱਥ ਹੈ, ਕੇਵਲ ਕੱਟਣ ਵਾਸਤੇ ਨਹੀਂ, ਇਹ ਭਾਈ ਮਹਾਂਵਿਕਾਰ ਕੱਟ ਕੇ ਸਤਿਗੁਰੂ ਜੀ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਬਖਸ਼ ਦੇਣ ਵਾਲਾ ਹੈ, ਇਹ ਐਸਾ ਦਰ ਹੈ। ਇਸ ਵਾਸਤੇ ਦੋਖ ਹਮਾਰੇ ਬਖਸ਼ਿਆ, ਜਿਹੜੇ ਸਾਡੇ ਵਿੱਚ ਵੱਡੇ ਵੱਡੇ ਦੋਖ ਸਨ ਭਾਈ, ਜਿਹੜੇ ਸਾਡੇ ਵਿੱਚ ਗੁਨਾਹ ਸਨ, ਸਾਡੇ ਕੀਤੇ ਹੋਏ ਛੱਦਰ ਪਾਪ ਸਨ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦਾ ਦੁਆਰਾ ਜਦੋਂ ਅਸੀਂ ਉਹਦੇ ਦਰ 'ਤੇ ਜੁੜਦੇ ਹਾਂ, ਉਹਦੇ 'ਤੇ ਸ਼ਰਧਾ ਭਾਵਨਾ ਧਾਰਨ ਕਰਦੇ ਹਾਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੋਖਾਂ ਨੂੰ ਬਖਸ਼ ਦਿੰਦੇ ਹਨ।
ਆਪਣੀ ਕਲ ਧਾਰੀ,
ਫਿਰ ਆਪਣੀ ਸ਼ਕਤੀ ਜਿਹੜੀ ਹੈ ਉਹ ਵਰਤਾ ਦਿੰਦੇ ਹਨ, ਆਪਣੀ ਉਹਦੀ ਸ਼ਕਤੀ ਤੋਂ ਬਿਨਾਂ ਤਾਂ ਨਹੀਂ ਨਾ ਕੱਟੇ ਜਾ ਸਕਦੇ ਇਹ ਰੋਗ। ਇਸ ਵਾਸਤੇ ਉਹ ਫਿਰ ਆਪਣੀ ਸ਼ਕਤੀ ਵਰਤਾ ਦਿੰਦੇ ਹਨ, ਪ੍ਰਤੱਖ ਵੀ ਵਰਤਾਈ ਭਾਈ। ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਪਣੀ ਪ੍ਰਤੱਖ ਸ਼ਕਤੀ ਪੰਜਾਂ ਪਿਆਰਿਆਂ ਵਿੱਚ ਰੱਖ ਦਿੱਤੀ, ਜੋਤ ਪੰਜਾਂ ਵਿੱਚ, ਜੁਗਤ ਪੰਜਾਂ ਵਿੱਚ ਰੱਖ ਦਿੱਤੇ ਕਿ ਲਓ ਭਾਈ ਆਹ ਪੰਜ ਪਿਆਰੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਤਿਆਰ ਬਰ ਤਿਆਰ ਨਿੱਤ ਨੇਮੀ ਰਹਿਤਵਾਨ ਗੁਰੂ ਕੇ ਸਿੱਖ ਖੰਡੇ ਦਾ ਅੰਮ੍ਰਿਤ ਤਿਆਰ ਕਰਨਗੇ ਤੇ ਉਹ ਭਾਈ ਕਿਹੋ ਜੀ ਸ਼ਕਤੀ ਵਰਤਾ ਦਿੰਦੇ ਆ? ਉਹ ਕਹਿ ਦਿੰਦੇ ਆ ਕਿ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਨਾ, ਅੱਜ ਅੰਮ੍ਰਿਤ ਪਾਨ ਕੀਤਾ, ਉਹਨਾਂ ਦੇ ਅੱਜ ਤੋਂ ਪੁਰਾਣੇ ਕੀਤੇ ਹੋਏ, ਪਿਛਲੇ ਕੀਤੇ ਹੋਏ ਸਾਰੇ ਔਗਣ, ਗੁਨਾਹ, ਪਾਪ ਸਾਰੇ ਮਾਫ਼ ਕਰ ਸਕਦਾ ਕੋਈ ਭਾਈ? ਦੁਨੀਆਂ 'ਚ ਕੋਈ ਨਹੀਂ ਕਰ ਸਕਦਾ। ਇਹ ਕਰ ਸਕਦਾ ਤੇ ਕੇਵਲ ਕਲਗੀਧਰ ਪਾਤਸ਼ਾਹ, ਸੱਚੇ ਪਾਤਸ਼ਾਹ ਜੀ ਦਾ ਕੌਤਕ ਕਰ ਸਕਦਾ, ਜਿਹੜਾ ਉਹਨਾਂ ਨੇ ਪੰਜਾਂ ਪਿਆਰਿਆਂ ਵਿੱਚ ਰੱਖ ਦਿੱਤਾ। ਇਸ ਕਰਕੇ ਗੁਰੂ ਕੇ ਸਿੱਖੋ, ਇਸ ਗੱਲ ਤੋਂ ਨਾ ਕਿਤੇ ਢਿੱਲੇ ਰਹਿ ਜਾਈਏ ਕਿ ਆਪਾਂ ਸਾਰੀ ਉਮਰ ਅੰਮ੍ਰਿਤ ਹੀ ਨਾ ਛਕੀਏ। ਇਹ ਤਾਂ ਬਹੁਤ ਵੱਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ, ਇਹੋ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਭੰਡਾਰਾ ਖੋਲ੍ਹ ਦਿੱਤਾ ਹੈ, ਜਿਸ ਭੰਡਾਰੇ ਵਿੱਚੋਂ ਸਾਨੂੰ ਬਖਸ਼ਾਂ ਝੋਲੀਆਂ ਭਰ ਭਰ ਕੇ ਲੈਣੀਆਂ ਚਾਹੀਦੀਆਂ। ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛੱਕ ਕੇ ਪਿਛਲੇ ਕੀਤੇ ਹੋਏ ਗੁਨਾਹ ਇੱਕ ਵਾਰੀ ਤਾਂ ਬਖਸ਼ਾ ਲਈਏ ਨਾ, ਅਤੇ ਫਿਰ ਜਦੋਂ ਪੰਜਾਂ ਪਿਆਰਿਆਂ ਨੇ ਕਿਹਾ ਕਿ ਭਾਈ ਅੱਜ ਤੋਂ ਬਾਅਦ ਐਂ ਚੱਲਣਾ ਹੈ, ਆਹ ਰਹਿਤ ਰੱਖਣੀ ਹੈ, ਤਿਆਰ ਬਰਤਿਆਰ ਰਹਿਣਾ, ਕ੍ਰਹਿਤਾਂ ਤੋਂ ਬਚ ਕੇ ਰਹਿਣਾ, ਸਾਬਤ ਸੂਰਤ ਰਹਿਣਾ, ਅਤੇ ਫਿਰ ਅਸੀਂ ਬਣ ਗਏ ਖਾਲਸਾ। ਜਦੋਂ ਖਾਲਸਾ ਬਣ ਗਏ ਤਾਂ ਫਿਰ ਨਾਤਾ ਪੰਜਾਂ ਪਿਆਰਿਆਂ ਨੇ ਸਾਡਾ ਗੁਰੂ ਨਾਲ ਜੋੜ ਦਿੱਤਾ, ਗੁਰੂ ਨਾਲ, ਅਤੇ ਗੁਰੂ ਸਾਹਿਬ ਆਪ ਫਿਰ ਮੋਹਰ ਲਾਉਂਦੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੂੰ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਇਹ ਨਾਤਾ ਜੁੜ ਜਾਂਦਾ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹ ਆਪਣੀ ਸ਼ਕਤੀ ਵਰਤਾ ਕੇ ਸਾਡੇ ਦੋ ਗੁਨਾਹ ਖਤਮ ਕਰ ਦਿੰਦੇ ਹਨ।
ਮਨ ਬਾਸ਼ਤ ਫਲ ਦਿੱਤੇ ਹਨ।
ਫਿਰ ਜਦੋਂ ਅੰਮ੍ਰਿਤਧਾਰੀ ਹੋ ਗਏ, ਗੁਰੂ ਦੇ ਦਰ ਤੇ ਜੁੜ ਗਏ, ਬਾਣੀ ਬਾਣੇ ਵਿੱਚ ਪਰਿਪੱਕ ਹੋ ਗਏ, ਗੁਰੂ ਤੇ ਬਾਣੀ ਤੇ ਨਿਸ਼ਚਾ ਕਰ ਲਿਆ, ਤੇ ਫਿਰ ਉਹਨਾਂ ਗੁਰਸਿੱਖਾਂ ਦੀ ਭਾਵਨਾ ਕੀ ਹੁੰਦੀ ਭਾਈ? ਉਹਨਾਂ ਦੇ ਮਨ ਦੀ ਇੱਛਾ ਕੀ ਹੁੰਦੀ ਵੀ ਸਾਡੀ ਕਿਹੜੀ ਇੱਛਾ ਪੂਰੀ ਹੋ ਜਾਵੇ? ਬਹੁਤ ਘੱਟ ਸਿੱਖ ਮਿਲਣਗੇ। ਜਦੋਂ ਆਪਾਂ ਗੁਰੂ ਕੇ ਸਿੱਖਾਂ ਨੂੰ ਅਰਦਾਸ ਕਰਦੇ ਵੇਖਾਂਗੇ ਨਾ, ਜਿਹੜੇ ਨਾਮ ਬਾਣੀ ਨਾਲ ਗੁਰਮੁਖ ਪਿਆਰੇ ਨੇ, ਉਹਨਾਂ ਦੀ ਇੱਛਾ ਕੀ ਹੁੰਦੀ ਆ ਕਿ ਮਹਾਰਾਜ ਸਾਡਾ ਜਨਮ ਸਫਲਾ ਹੋ ਜਾਵੇ, ਸਾਡੇ ਚਿੱਤ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਵੇ। ਬਹੁਤ ਵੱਡੀਆਂ ਦਾਤਾਂ ਮੰਗਦੇ ਨੇ, ਆਹ ਦੁਨਿਆਵੀ ਦਾਤਾਂ ਨਹੀਂ ਉਹ ਮੰਗਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਉਹਨਾਂ ਗੁਰਸਿੱਖਾਂ ਦੀਆਂ ਮਨੋਕਾਮਨਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਪੂਰਨ ਕਰ ਦਿੰਦੇ ਹਨ।
ਨਾਨਕ ਬਲਿਹਾਰੀ।
ਇਸ ਕਰਕੇ ਭਾਈ ਸਾਨੂੰ ਐਸੇ ਸਤਿਗੁਰਾਂ ਤੋਂ ਵਾਰਨੇ ਬਲਿਹਾਰ ਜਾਣਾ ਚਾਹੀਦਾ ਜਿਨ੍ਹਾਂ ਸਤਿਗੁਰਾਂ ਦੀਆਂ ਏਡੀਆਂ ਵੱਡੀਆਂ ਬਖਸ਼ਿਸ਼ਾਂ ਹਨ। ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੀਸਰੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਉਹਨਾਂ ਦਾ ਅੱਜ ਜਨਮ ਦਿਹਾੜਾ। ਸਾਧ ਸੰਗਤ ਜਿਨ੍ਹਾਂ ਨੇ ਬਹੁਤ ਵੱਡੀਆਂ ਮਿਸਾਲਾਂ ਪੈਦਾ ਕੀਤੀਆਂ, ਧੰਨ ਕਲਗੀਧਰ ਪਾਤਸ਼ਾਹ, ਇਹ ਆਪ ਹੀ ਕਰ ਸਕਦੇ। ਜਦੋਂ ਆਪਾਂ ਉਮਰ ਵੱਲ ਵੇਖਦੇ ਹਾਂ, ਧੰਨ ਕਲਗੀਧਰ ਪਾਤਸ਼ਾਹ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਜੀਤੋ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਜੀ ਨੇ ਮੱਘਰ ਵਿੱਚ ਸਮਤ 1753 ਦੇ ਵਿੱਚ ਜਨਮ ਲਿਆ। ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀਆਂ ਸੁਭ ਸਿੱਖਿਆਵਾਂ, ਸਤਿਗੁਰੂ ਜੀ ਦਾ ਪਾਲਣ ਪੋਸ਼ਣ, ਅਨੰਦਪੁਰ ਸਾਹਿਬ ਦੀ ਧਰਤੀ, ਗੁਰਸਿੱਖਾਂ ਦਾ ਮੇਲ ਦਰਸ਼ਨ ਦੀਦਾਰੇ, ਗੁਰੂ ਕੀ ਬਾਣੀ ਦਾ ਜਾਪ, ਉਹ ਆਨੰਦ, ਅਤੇ ਸਭ ਤੋਂ ਵੱਡੀ ਗੱਲ ਕਿ ਕਲਗੀਧਰ ਪਾਤਸ਼ਾਹ ਦੇ ਘਰੇ ਜਿਨ੍ਹਾਂ ਦਾ ਪੈਦਾ ਹੋ ਜਾਣਾ ਭਾਈ, ਇਹ ਕੋਈ ਛੋਟੀਆਂ ਗੱਲਾਂ ਤਾਂ ਹੈ ਨਹੀਂ। ਇਹਨਾਂ ਮਾਹੌਲਾਂ ਵਿੱਚ ਫਿਰ ਦੇਖੋ, ਮਗਰ 1753 ਤੋਂ ਪੋਹ 1761 ਤੱਕ ਦੇਣਗੇ ਲੋਕ ਕਿੰਨੇ ਬਣਦੇ, 7 ਸਾਲ ਬਣਦੇ, ਇੰਨੀ ਕੁ ਉਮਰ ਹੈ। ਜਦੋਂ ਪਰਿਵਾਰ ਦਾ ਵਿਛੋੜਾ ਪੈ ਗਿਆ, ਸਮਾਂ ਬੜਾ ਸੀਮਿਤ ਹੈ, ਮੈਂ ਸੀਮਿਤ ਬੇਨਤੀ ਕਰਨੀ ਆ। ਸਾਧ ਸਿੰਘ ਜੀ, ਪਰਿਵਾਰ ਦਾ ਵਿਛੋੜਾ ਪੈ ਗਿਆ, ਗੰਗੂ ਰਸੋਈਆ ਲੈ ਕੇ ਮਾਤਾ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਚਲਿਆ ਗਿਆ। ਇਤਿਹਾਸ ਤੁਸੀਂ ਜਾਣਦੇ ਹੋ, ਲਾਲਚਵਸ ਵਜੀਦ ਖਾਂ ਨੂੰ ਫੜਾ ਦਿੱਤਾ, ਕਚਹਿਰੀ ਲੱਗੀ। ਉਹਨੇ ਸੋਚਿਆ ਵੀ ਅਸੀਂ ਬੜੇ ਵੱਡੇ ਵੱਡੇ ਪਾਪ ਕੀਤੇ ਆ, ਵੱਡੇ ਵੱਡੇ ਜ਼ੁਲਮ ਕੀਤੇ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਲੈ ਕੇ, ਉਦੋਂ ਵੀ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ, ਪਰ ਇਹ ਸਿੱਖ ਇੱਕ ਵੀ ਸਿੱਖ ਆਪਣਾ ਧਰਮ ਤਬਦੀਲ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਅਤੇ ਆਹ ਛੋਟੀ ਜਿਹੀ ਉਮਰ ਦੇ ਬੱਚੇ ਸਾਡੇ ਹੱਥ ਵਿੱਚ ਆ ਗਏ ਨੇ, ਜੇ ਕਿਤੇ ਇਹੀ ਧਰਮ ਤਬਦੀਲ ਕਰ ਜਾਣ ਤਾਂ ਅਸੀਂ ਆਪਣੀ ਇੱਕ ਮਿਸਾਲ ਪੈਦਾ ਕਰ ਜੀ ਵੀ ਕਿਸੇ ਕੋਈ ਤਾਂ ਮੰਨਿਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਕਾਕਾ ਦੋ ਰਸਤੇ ਨੇ, ਤੇਰੀ ਬੜੀ ਛੋਟੀ ਉਮਰ ਹੈ, ਤੁਹਾਡੇ ਪਿਤਾ ਨਹੀਂ ਰਹੇ, ਭਰਾ ਨਹੀਂ ਰਹੇ, ਤੁਹਾਡੇ ਸਿੰਘ ਨਹੀਂ ਰਹੇ, ਤੁਹਾਡਾ ਜਿੰਨਾ ਦਲ ਸੀ ਉਹ ਨਹੀਂ ਰਿਹਾ, ਤੁਹਾਡੇ ਸਾਜ਼ਬਾਜ਼ ਨਹੀਂ ਰਹੇ, ਬੜਾ ਕੁਝ ਕਿਹਾ। ਫਿਰ ਰਸਤੇ ਦੋ ਨੇ, ਇੱਕ ਪਾਸੇ ਤੁਸੀਂ ਆਪਣਾ ਧਰਮ ਛੱਡ ਦਿਓ, ਇਸਲਾਮ ਗ੍ਰਹਿਣ ਕਰ ਲਓ ਅਤੇ ਆਨੰਦ ਲਾਓਗੇ ਦੁਨੀਆ ਦੇ, ਤੁਹਾਨੂੰ ਘੋੜੇ ਬਾਜ ਫੌਜਾਂ ਸਭ ਕੁਝ ਦਿੱਤਾ ਜਾਏਗਾ, ਨਹੀਂ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ, ਜਾਂ ਤੁਹਾਨੂੰ ਅੱਜ ਦਾ ਦਿਨ ਸੋਚਣ ਵਾਸਤੇ ਦਿੱਤਾ, ਸੋਚ ਲਓ, ਸੋਚ ਕੇ ਵਿਚਾਰ ਕੇ ਦੱਸਿਓ। ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹਾਜ਼ਰ ਨੇ ਕਹਿੰਦੇ ਸੋਚਿਆ ਹੋਇਆ ਤਾਂ ਹੈ, ਜੇ ਤੂੰ ਚਾਹੁੰਦਾ ਕੱਲ੍ਹ ਨੂੰ ਦੱਸ ਦਾਂਗੇ। ਅਗਲੇ ਦਿਨ ਫਿਰ ਆਏ, ਪੁੱਛਿਆ, ਸਭ ਬੈਠੇ ਨੇ ਵੀ ਬੱਚੇ ਛੋਟੇ ਨੇ, ਮੌਤ ਤੋਂ ਡਰਨਗੇ ਹੀ ਨਾ, ਪਰ ਧੰਨ ਕਲਗੀ ਧਰ ਪਾਤਸ਼ਾਹ ਦੇ ਸ਼ੇਰ ਦਿਲ ਪੁੱਤਰ, ਕਹਿੰਦੇ ਸੂਬਾ ਸਾਹਿਬ ਕੀ ਗਰੰਟੀ ਹੈ ਕਿ ਫਿਰ ਨਹੀਂ ਮਰਨਾ, ਜੇ ਅਸੀਂ ਇਸਲਾਮ ਗ੍ਰਹਿਣ ਕਰ ਲਾਂਗੇ ਫਿਰ ਨਹੀਂ ਮਰਨਾ, ਕੀ ਤੂੰ ਨਹੀਂ ਮਰਨਾ, ਜਾਂ ਤਾਂ ਕਹਿ ਜਿਹੜੇ ਬੰਦੇ ਇਸਲਾਮ ਵਿੱਚ ਆ ਉਹ ਕਦੇ ਮਰਦੇ ਹੀ ਨਹੀਂ, ਅਗਲੀ ਚਰਚਾ ਤੇਰੇ ਨਾਲ ਅਸੀਂ ਤੋਂ ਬਾਅਦ 'ਚ ਕਰ ਸਕਦੇ ਹਾਂ। ਨੀਵੀਂ ਪਾ ਗਿਆ ਵੀ ਇਹ ਗੱਲ ਤਾਂ ਬੜੀ ਦੂਰ ਦੀ ਆ। ਕਹਿੰਦੇ ਨਹੀਂ, ਕਿਸੇ ਕੀਮਤ 'ਤੇ ਅਸੀਂ ਆਪਣਾ ਧਰਮ ਤਬਦੀਲ ਨਹੀਂ ਕਰਨਾ, ਮਰਨਾ ਅੱਜ ਵੀ ਹੈ ਅਤੇ ਕੱਲ੍ਹ ਵੀ ਹੈ, ਸਾਡੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਭਾਈ ਨਾ ਬਾਰਕ ਨਾ ਜੋਬਣਾ ਨਾ, ਇਹ ਕਹਿੰਦੇ ਭਾਈ ਭਾਵੇਂ ਬਾਰਕ ਵਸਤਾ ਬਾਲ ਜਵਾਨੀ ਔਰ ਬਿਰਧ ਫੁਣ ਤੀਨ ਅਵਸਥਾ ਜਾਣ, ਕਹਿੰਦੇ ਤਿੰਨ ਹੀ ਅਵਸਥਾ ਨਾ, ਅਸੀਂ ਬਾਲਕ ਅਵਸਥਾ ਵਿੱਚ ਚਲੇ ਜਾਵਾਂਗੇ, ਆਪਣਾ ਧਰਮ ਛੱਡ ਕੇ ਕਿਉਂ ਜਾਵਾਂਗੇ। ਇਤਿਹਾਸ ਦੱਸਦਾ ਕਿ ਨਾਰ ਖਾਂ ਨੇ ਕਿਹਾ ਕਿ ਵਜੀਦ ਖਾਂ ਇਹ ਜ਼ੁਲਮ ਨਾ ਕਰ, ਆਪਣੀ ਲੜਾਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ, ਉਹਨਾਂ ਨਾਲ ਨਜਿੱਠ ਲਵਾਂਗੇ, ਇਹ ਬੱਚੇ ਨੇ। ਅਤੇ ਕਹਿੰਦੇ ਸੂਬਾ ਮੰਨ ਵੀ ਗਿਆ ਸੀ, ਪਰ ਉੱਥੇ ਝੂਠਾ ਆਨੰਦ ਜਿਹਨੂੰ ਸੁੱਚਾ ਆਨੰਦ ਇਤਿਹਾਸ ਨੇ ਕਿਹਾ, ਉਹਨੇ ਫਿਰ ਜਾ ਕੇ ਚੂਲ ਮਾਰੀ ਕਿ ਸੂਬਾ ਸਾਹਿਬ ਇਹ ਕਲਗੀਧਰ ਪਾਤਸ਼ਾਹ ਦੇ ਪੁੱਤਰ ਨੇ, ਇਹਨਾਂ ਨੂੰ ਛੱਡੇਗਾ, ਇਹ ਫੌਜਾਂ ਤਿਆਰ ਕਰਨਗੇ, ਪੁੱਛ ਕੇ ਦੇਖ ਲੈ। ਪੁੱਛਿਆ ਵੀ ਕਾਕਾ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ, ਕਹਿੰਦੇ ਅਸੀਂ ਜੰਗਲਾਂ 'ਚ ਜਾਵਾਂਗੇ, ਆਪਣੇ ਭਰਾਵਾਂ ਸਿੰਘਾਂ ਨੂੰ ਲੱਭਾਂਗੇ, ਅਸੀਂ ਘੋੜੇ ਖਰੀਦਾਂਗੇ, ਫੌਜਾਂ ਤਿਆਰ ਕਰਾਂਗੇ, ਜਿਹੜਾ ਦੁਨੀਆ 'ਤੇ ਜ਼ਾਲਮ ਹੋਏਗਾ ਜ਼ੁਲਮ ਨਾਲ ਫਿਰ ਟੱਕਰ ਲਵਾਂਗੇ। ਕਹਿੰਦੇ ਵੇਖ ਲਾ ਭਾਈ। ਅਤੇ ਨਾਰ ਖਾਂ ਨੇ ਫਿਰ ਕਿਹਾ, ਕਹਿੰਦੇ ਜ਼ੁਲਮ ਨਾਲ ਟੱਕਰ ਲਵਾਂਗੇ, ਕਿਸੇ ਕੌਮ ਨਾਲ ਟੱਕਰ ਤਾਂ ਨਹੀਂ ਲੈਂਦੇ, ਜ਼ੁਲਮ ਨਾਲ ਕਹਿੰਦੇ ਆ ਨਾ। ਕਹਿੰਦੇ ਜੀ ਇਹ ਤਾਂ ਗੱਲਾਂ ਛੱਡੋ, ਇਹ ਤੁਹਾਡੇ ਲਈ ਖਤਰਾ ਹੀ ਖਤਰਾ ਨੇ, ਸਾਧ ਸੰਗਤ ਧਰਮ 'ਤੇ ਪਹਿਰਾ ਦਿੰਦਿਆਂ ਹੋਇਆਂ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ ਦੇ ਤਰਾਨੇ ਗਾਉਂਦੇ ਹੋਏ ਗੁਰੂ ਕੇ ਸਾਹਿਬਜ਼ਾਦੇ, ਸਾਧ ਸੰਗਤ ਸ਼ਹਾਦਤਾਂ ਪਾ ਗਏ। ਐਡਾ ਵੱਡਾ ਇਤਿਹਾਸ ਦੁਨੀਆ 'ਚੋਂ ਕਿਧਰੇ ਵੀ ਨਹੀਂ ਮਿਲ ਸਕਦਾ, ਲੱਭ ਕੇ ਦੇਖ ਲਓ, 5 ਤੇ 7 ਸਾਲ ਦੀ ਉਮਰ ਦੇ ਬੱਚੇ ਇਹ ਇਤਿਹਾਸ ਸਿਰਜ ਸਕਦੇ ਨੇ। ਕੇਵਲ ਇਤਿਹਾਸ ਹੀ ਨਹੀਂ ਸਿਰਜਿਆ, ਖਰੀਆਂ ਖਰੀਆਂ ਸੁਣਾ ਕੇ ਵੱਡੇ ਵੱਡੇ ਮਲਾਲਿਆਂ ਨੂੰ ਮੂੰਹ 'ਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ। ਇਹ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਹੀ ਕਰ ਸਕਦੇ ਸਨ। ਅੱਜ ਉਹ ਸਾਹਿਬਜ਼ਾਦੇ ਦਾ ਜਨਮ ਦਿਹਾੜਾ ਹੈ, ਇਹਨੀ ਕੁ ਬੇਨਤੀ ਪ੍ਰਵਾਨ ਕਰਨੀ, ਸਾਨੂੰ ਵੀ ਆਪਣੇ ਧਰਮ ਦੀ ਪਰਿਪੱਕਤਾ 'ਤੇ ਕਾਇਮ ਹੋਣਾ ਚਾਹੀਦਾ ਹੈ। ਆਓ ਸ਼ਬਦ ਮਾਤਰ ਲੜੀਵਾਰ ਜੋ ਕਥਾ ਚੱਲ ਰਹੀ ਹੈ ਉਸਦੇ ਦਰਸ਼ਨ ਦੀਦਾਰੇ ਕਰੀਏ ਜੀ।
ਸੂਹੀ ਮਹੱਲਾ ਚੌਥਾ, ਹਰ ਹਰ ਕਰਹਿ ਨਿਤ ਕਪਟ ਕਮਾਵਹਿ।
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੂਹੀ ਰਾਗ ਦੇ ਵਿੱਚ ਕਿਰਪਾ ਕਰ ਰਹੇ ਨੇ ਕਿ ਆਮ ਸਾਡੀ ਜੀਵਨ ਦੀ ਹਾਲਤ ਦਰਸਾ ਰਹੇ ਨੇ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਵੀ ਕਰਨਾ ਹੈ ਤੇ ਤਪਤ ਵੀ ਕਰਨਾ ਹੈ, ਮਨ ਦੇ ਵਿੱਚ ਫਰੇਬ ਵੀ ਰੱਖਣਾ ਹੈ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਗੱਲ ਬਣਨੀ ਨਹੀਂ, ਹਰ ਹਰ ਕਰਾ ਨਿਤ ਕਪਟ ਕਮਾਵਾ। ਕਹਿੰਦੇ ਨਿਤਾ ਪਰਤੀ ਨਾਮ ਵੀ ਜਪਦਾ ਵਿਖਾਉਣ ਵਾਸਤੇ, ਮਾਲਾ ਵੀ ਫੇਰਦਾ ਹੈ ਤੇ ਕਪਟ ਵੀ ਮਨ ਵਿੱਚ ਧਾਰ ਕੇ ਬੈਠਾ, ਫਰੇਬੀ ਬਣਿਆ ਬੈਠਾ ਹੈ।
ਫਿਰਦਾ ਸੁਧ ਨਾ ਹੋਈ।
ਕਹਿੰਦੇ ਭਾਈ ਇਹਦੇ ਨਾਲ ਤੇਰਾ ਹਿਰਦਾ ਸਾਫ਼ ਨਹੀਂ ਹੋ ਸਕਦਾ। ਜਿਹੜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਣਾ ਸੀ ਉਹਦੇ ਵਿੱਚ ਤੂੰ ਕਪਟ ਵਸਾ ਕੇ ਬੈਠਾ ਹੈ, ਉਹਦੇ ਵਿੱਚ ਤੂੰ ਹਉਮੈ ਬਣਾ ਕੇ ਬੈਠਾ। ਹਉਮੈ ਨਾਵ ਹੈ, ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ, ਏ ਦੋਏ ਇੱਕ ਥਾਂ ਟੇਕ ਹੀ ਨਹੀਂ ਸਕਦੇ। ਇਸ ਵਾਸਤੇ ਕਹਿੰਦੇ ਭਾਈ ਤੇਰਾ ਹਿਰਦਾ ਸ਼ੁੱਧ ਨਹੀਂ ਹੋ ਸਕਦਾ।
ਆਨੰਦਿਨ ਕਰਮ ਕਰੇ ਬਹੁ ਤੇਰੇ।
ਕਹਿੰਦੇ ਬੜਾ ਤਰ੍ਹਾਂ ਦੇ ਜਲ ਧਾਰੇ ਕਰਦਾ, ਪੂਜਾ ਕਰਦਾ, ਪੁੱਠਾ ਲਮਕਦਾ, ਧੂਣੀਆਂ ਤਾਉਣਾ ਹੈ ਤੇ ਹੋਰ ਜਾਪ ਤਾਪ ਕਰਦਾ ਬਥੇਰੇ। ਕਹਿੰਦੇ ਅਨਕ ਪ੍ਰਕਾਰ ਦੇ ਤੂੰ ਯਤਨ ਕਰਦਾ ਹੈ,
ਸੁਪਨੈ ਸੁਖ ਨਾ ਹੋਈ।
ਪਰ ਕਹਿੰਦੇ ਕੀ ਤੂੰ ਸੋਚਦਾ ਹੈ ਕਿ ਕਪਟ ਵੀ ਕਰਦਾ ਰਵਾਂ ਤੇ ਨਾਲ ਨਾਲ ਮੈਂ ਜੇ ਪਰਮਾਤਮਾ ਦਾ ਸਿਮਰਨ ਵੀ ਕਰਦਾ ਰਵਾਂ ਤੇ ਇਹਦੇ ਨਾਲ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ? ਨਹੀਂ ਭਗਤ ਜੀ, ਬਾਣੀ ਵਿੱਚ ਕੀ ਫਰਮਾਉਂਦੇ ਨੇ ਭਾਈ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋ ਭਾ ਚੜੀਐਸ ਹੋਰ। ਜਿਹੜੇ ਪਾਪ ਕੀਤੇ ਹੈ, ਜੇ ਇਹ ਸੋਚ ਕੇ ਕਿ ਹਰਿਮੰਦਰ ਸਾਹਿਬ ਜਾਵਾਂਗੇ ਇਸ਼ਨਾਨ ਕਰਾਂਗੇ ਸਾਡੇ ਪਾਪ ਲੈ ਜਾਣਗੇ, ਲੈ ਗਏ ਭਾਈ, ਅਤੇ ਜੇ ਦੁਬਾਰਾ ਕਰਾਂਗੇ ਉਹ ਤਾਂ ਦੂਣੇ ਹੋ ਕੇ ਪਹਿਲੇ ਵੀ ਚੁੰਬੜਨਗੇ, ਫਿਰ ਬਚ ਨਹੀਂ ਸਕਦੇ ਆਪਾਂ। ਜਦੋਂ ਪਤਾ ਵੀ ਇੱਥੇ ਆ ਕੇ ਪਾਪ ਲੈਂਦੇ ਨੇ ਅਤੇ ਜੇ ਇੱਥੇ ਆਉਣ ਤੋਂ ਬਾਅਦ ਦੁਬਾਰਾ ਕਰਾਂਗੇ ਫਿਰ ਭਾਈ ਗਲਤੀ ਕਿਹਦੀ ਆ? ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਪਨੇ 'ਚ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਗਿਆਨੀ ਗੁਰ ਬਿਨ ਭਗਤ ਨਾ ਹੋ।
ਇਹ ਕਹਿੰਦੇ ਚੁੰਚ ਗਿਆਨੀ ਜੋ ਵਾਕਾਂ ਦਾ ਗਿਆਨ ਬਖਸ਼ਣ ਵਾਲਿਆ, ਕਹਿੰਦੇ ਜਿੰਨੀ ਦੇਰ ਤੱਕ ਗੁਰੂ ਨੂੰ ਧਾਰਨ ਨਹੀਂ ਕਰ ਲੈਂਦਾ ਉਨੀ ਦੇਰ ਤੱਕ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ।
ਹੋਰੈ ਰੰਗ ਕਦੇ ਨਾ ਚੜੈ।
ਜਿਵੇਂ ਲਲਾਰੀ ਕੱਪੜੇ ਨੂੰ ਰੰਗ ਚਾੜਦੇ ਨਾ, ਪਹਿਲਾਂ ਪਾ ਦਿੰਦੇ ਆ, ਪਹਿਲਾਂ ਕਹਿੰਦੇ ਭਾਈ ਇਸ ਮਾਂ ਨੂੰ ਮਨ ਨੂੰ ਸੇਵਾ ਦਾ ਪਾ ਚਾੜ। ਜਦੋਂ ਸੇਵਾ ਵਿੱਚ ਮਨ ਨਿਰਮਾਣਤਾ ਵਿੱਚ ਆਵੇਗਾ ਫਿਰ ਇਹਦੇ 'ਤੇ ਰੰਗ ਚੜ੍ਹੇਗਾ ਪਰਮਾਤਮਾ ਦੇ ਨਾਮ ਦਾ। ਜਿਹੜਾ ਕੋਰਾ ਰੰਗ ਕਠੋਰ ਚਿੱਤ ਹੈ ਇਹਦੇ 'ਤੇ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਚੜ੍ਹ ਸਕਦਾ।
ਸਭ ਕੋ
ਇਹ ਤਾਂ ਭਾਈ ਸਾਰੇ ਹੀ ਚਾਹੁੰਦੇ ਆ, ਸਾਰੇ ਹੀ ਇੱਛਾ ਰੱਖਦੇ ਆ ਕਿ ਮੇਰੇ 'ਤੇ ਕਿਰਪਾ ਹੋ ਜਾਵੇ, ਮੇਰੇ 'ਤੇ ਕਿਰਪਾ ਹੋ ਜਾਵੇ। ਪਰ ਜਿੰਨੀ ਦੇਰ ਤੱਕ ਨਿਮਰਤਾ ਨਿਰਮਾਨਤਾ ਵਿੱਚ ਨਹੀਂ ਆਉਂਦਾ ਇਹ ਕਿਰਪਾ ਕਿਵੇਂ ਹੋਵੇਗੀ?
ਰਹਾਓ ਜਪ ਤਪ ਸੰਜਮ ਵਰਤ ਕਰੇ ਪੂਜਾ।
ਹੁਣ ਵਿਸਰਾਮ ਦੇ ਕੇ ਫਰਮਾਉਂਦੇ ਹਨ, ਕਹਿੰਦੇ ਜਲ ਧਾਰੇ ਕਰਦਾ ਹੈ, ਜਪ ਕਰਦਾ ਹੈ, ਵਰਤ ਰੱਖਦਾ ਹੈ, ਅਨਕ ਪ੍ਰਕਾਰ ਦੀ ਪੂਜਾ ਕਰਦਾ ਹੈ।
ਮਨਮੁਖ ਰੋਗ ਨਾ ਜਾਏ।
ਕਹਿੰਦੇ ਜਿਹੜੇ ਮਨਮੁਖਤਾਈ ਦਾ ਰੋਗ ਹੈ ਨਾ, ਧਾਰਨੀ ਤਾਂ ਸੀ ਗੁਰਮੁਖਤਾਈ ਤੇ ਮਨ ਵਿੱਚ ਧਾਰ ਕੇ ਬੈਠਾ ਮਨਮੁਖਤਾਈ, ਮਨ ਨੂੰ ਮੁਖੀ ਬਣਾ ਕੇ ਬੈਠਾ, ਕਹਿੰਦੇ ਇਹ ਰੋਗ ਅੰਦਰੋਂ ਜਾਂਦਾ ਹੀ ਨਹੀਂ ਹੈ।
ਅੰਤਰ ਰੋਗ ਮਹਾ ਅਭਿਮਾਨਾ।
ਕਹਿੰਦੇ ਕਾਹਦਾ ਰੋਗ ਹੈ? ਕਹਿੰਦੇ ਅੰਦਰੋਂ ਅਭਿਮਾਨ ਦਾ ਰੋਗ ਹੈ, ਮੇਰੇ ਵਰਗਾ ਕੋਈ ਜਪੀ ਨਹੀਂ, ਮੇਰੇ ਵਰਗਾ ਕੋਈ ਤਪੀ ਨਹੀਂ, ਮੇਰੇ ਵਰਗੀ ਕੋਈ ਪੂਜਾ ਨਹੀਂ ਕਰਦਾ, ਮੇਰੇ ਵਰਗਾ ਕੋਈ ਪੁੰਨ ਨਹੀਂ ਕਰਦਾ, ਇਹ ਮਨ ਦੇ ਵਿੱਚ ਅਭਿਮਾਨ ਧਾਰ ਕੇ ਬੈਠਾ ਹੈ।
ਦੂਜੇ ਪਾਏ ਖੁਆਈ।
ਕਹਿੰਦੇ ਇਸ ਦੁਬਧਾ ਦੇ ਵਿੱਚ, ਦੂਜਾ ਪਾਏ ਦੁਬਧਾ ਦੇ ਵਿੱਚ, ਦਵੈਸ਼ ਭਾਵ ਦੇ ਵਿੱਚ ਹੀ ਆਪਣਾ ਆਪ ਤੂੰ ਖੱਜਲ ਖੁਆਰ ਕਰ ਲਿਆ।
ਬਾਹਰ ਭੇਖ ਬਹੁਤ ਚਤੁਰਾਈ।
ਕਹਿੰਦੇ ਬਾਹਰੋਂ ਬੜੇ ਭੇਖ ਕਰਦਾ, ਬੜੇ ਲਿਬਾਸ ਬਣਦਾ, ਬੜੀਆਂ ਗੋਲ ਪੱਗਾਂ ਗਾਤਰੇ ਚੌੜੇ, ਬੜਾ ਸੰਤ ਬਣ ਬਣ ਕੇ ਬੈਠਦਾ ਹੈ ਤੇ ਚਤੁਰਾਈ ਦੇ ਵਾਕ ਵੀ ਸੁਣਾਉਂਦਾ ਹੈ।
ਮਨੁਆ ਦਹ ਦਿਸ ਧਾਵੈ।
ਪਰ ਕਹਿੰਦੇ ਜਿਹੜਾ ਮਨ ਹੈ ਇਹ ਦਸਾਂ ਦਿਸ਼ਾਂ ਦੇ ਵਿੱਚ ਵਿਕਾਰਾਂ ਦੇ ਮਗਰ ਧੌਂਦਾ ਫਿਰਦਾ, ਸੁੰਦਰ ਰੂਪ ਦੇਖਦਾ ਫਿਰਦਾ, ਇਹ ਨਾਚ ਦੇਖਦਾ ਫਿਰਦਾ, ਗਾਣੇ ਦੇਖਦਾ ਫਿਰਦਾ, ਇਹ ਤੇ ਉੱਧਰ ਨੂੰ ਤੇਰਾ ਮਨ ਤਾਂ ਟਿਕਿਆ ਹੀ ਨਹੀਂ ਅੱਜ ਤੱਕ।
ਮੈਂ ਵਿਆਪਿਆ ਸ਼ਬਦ ਨਾ ਚੀਨੈ।
ਕਹਿੰਦੇ ਐਸਾ ਹੋਮਾਂ ਦੇ ਵਿੱਚ ਵਿਆਪਤ ਹੋਇਆ ਪਿਆ, ਗੁਰੂ ਕੇ ਸ਼ਬਦ ਨੂੰ ਦੇਖਿਆ ਹੀ ਨਹੀਂ, ਕਦੇ ਧਿਆਨ ਹੀ ਨਹੀਂ ਕਰਿਆ, ਕਦੇ ਗੁਰੂ ਕੇ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ।
ਫਿਰ ਫਿਰ ਜੂਨੀ ਆਵੇ,
ਫਿਰ ਕਹਿੰਦੇ ਲਾਭ ਕੀ ਹੋਵੇਗਾ ਭਾਈ, ਬਾਰ ਬਾਰ ਜੂਨਾਂ ਦੇ ਵਿੱਚ ਆਏਗਾ, ਕਿਉਂਕਿ ਜਿਹੜਾ ਯਤਨ ਤੈਨੂੰ ਦਿੱਤਾ ਸੀ ਮਾਂ, ਜਿਹੜੇ ਪ੍ਰਮਾਤਮਾ ਨੇ ਤੈਨੂੰ ਆਹ ਦੇਹ ਦਿੱਤੀ ਸੀ ਨਾ ਭਾਈ, ਪ੍ਰਾਪਤ ਮਾਨੁੱਖ ਦੇਹ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਇਹ ਤੂੰ ਵਿਸ਼ਿਆਂ ਵਿਕਾਰਾਂ ਚ ਹੀ ਗਵਾ ਲਈ, ਇਸ ਕਰਕੇ ਬਾਰ ਬਾਰ ਜਨਮ ਲੈਂਦਾ ਰਹੇਗਾ।
ਨਾਨਕ ਨਾਦਰ ਕਰੇ ਸੋ ਬੂਜੈ,
ਸੋ ਇੱਕੋ ਹੀ ਤਰੀਕਾ ਹੈ ਕਿ ਅਰਦਾਸ ਕਰੀਏ ਮਹਾਰਾਜ, ਜੇ ਆਪ ਜੀ ਦੀ ਕਿਰਪਾ ਹੋ ਜੇ ਆਪ ਨਾਨ ਨਦਰੀ ਨਦਰ ਨਿਹਾਲ ਕਰ ਸਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਆਪ ਸਾਡੇ ਤੇ ਮਿਹਰ ਕਰਦੇ ਹੋ, ਨਦਰ ਕਰਦੇ ਹੋ, ਤਾਂ ਅਸੀਂ ਆਪ ਜੀ ਦੇ ਉਪਦੇਸ਼ ਨੂੰ, ਆਪ ਜੀ ਦੀ ਬਾਣੀ ਨੂੰ, ਸ਼ਬਦ ਨੂੰ ਸਮਝ ਸਕਦੇ ਹਾਂ।
ਸੋ ਜਨ ਨਾਮ ਧਿਆਏ,
ਉਹ ਭਾਈ ਪਰਮਾਤਮਾ ਦਾ ਜਿਹੜਾ ਪਰਮਾਤਮਾ ਦੇ ਨਦਰ ਵਿੱਚ ਆ ਗਿਆ, ਉਹਨੂੰ ਨਦਰੀ ਨਦਰ ਨਿਹਾਲ ਕਰ ਦਿੰਦਾ ਹੈ, ਤੇ ਉਹ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਉਹ ਉਸ ਉੱਪਰ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ। ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਸਤਿਗੁਰੂ ਜੀ ਰਹਿਮਤ ਕਰਦੇ ਹਨ ਕਿ ਉਹ ਪਰਮਾਤਮਾ ਦਾ ਨਾਮ ਧਿਆ ਕੇ ਆਨੰਦ ਹੋ ਜਾਂਦਾ ਹੈ।
ਗੁਰ ਪ੍ਰਸਾਦੀ ਏਕੋ ਬੂਜੈ,
ਉਹ ਭਾਈ ਫਿਰ ਗੁਰੂ ਦੀ ਕਿਰਪਾ ਦੇ ਨਾਲ ਇੱਕ ਪਰਮਾਤਮਾ ਦੇ ਨਾਮ ਨੂੰ ਸਮਝ ਲੈਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਹੀ ਇੱਕੋ ਇੱਕ ਥਾਂ ਤੇ ਸਾਰਿਆਂ ਦਾ ਪਸਾਰਾ ਹੈ।
ਏਕ ਸਮਾਹੇ ਸਮਾਏ,
ਤੇ ਫਿਰ ਉਹਦੀ ਅਰਦਾਸ ਬੇਨਤੀ ਹੁੰਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੀ ਸਮਾਈ ਹੋ ਜਾਵੇ ਆਪ ਜੀ ਦੇ ਚਰਨਾਂ ਵਿੱਚ, ਇੱਕੋ ਇੱਕ ਆਪ ਜੀ ਦਾ ਨਾਮ ਹੀ ਹੈ ਜਿੱਥੇ ਸਾਡਾ ਟਿਕਾਣਾ ਹੋ ਸਕਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸੋ ਸਤਿਗੁਰੂ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ, ਬੇਅੰਤੀ ਗਲਤੀਆਂ ਹੋਈਆਂ ਹੈ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਬਖਸ਼ ਲੈਣ। ਸੋ ਸਾਰੇ ਪ੍ਰਬੰਧਕਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਦਿਓ ਸੱਜਣ ਅਸੀਸੜੀਆਂ, ਜੇ ਹੋਵਾ ਸਾਹਿਬ ਸਿਉ ਮੇਲ,
ਨਾਨਕ ਨਦਰ ਕਰੇ ਸੋ ਬੂਜੈ, ਸੋ ਜਨ ਨਾਮ ਧਿਆਏ, ਗੁਰ ਪ੍ਰਸਾਦੀ ਏਕੋ ਬੂਜੈ, ਏਕਸ ਮਾਹੇ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।